ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਜੈਤ ਸਰੀ ਮਹੱਲਾ ਪੰਜਵਾਂ ਘਰ ਦੂਜਾ ਸ਼ੰਤ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸਲੋਕ ਊਚਾ ਅਗਮ ਅਪਾਰ ਪ੍ਰਭ ਕਥਨ ਨ ਜਾਏ ਅਕਥ ਨਾਨਕ ਪ੍ਰਭ ਸਰਣਾਗਤੀ ਰਾਖਣ ਕਉ ਸਮਰਥ ਊਚਾ ਅਗਮ ਅਪਾਰ ਪ੍ਰਭ ਕਥਨ ਨ ਜਾਏ ਅਕਥ ਨਾਨਕ ਪ੍ਰਭ ਸਰਣਾਗਤੀ ਰਾਖਣ ਕਉ ਸਮਰਥ ਸ਼ੰਤ ਜਿਉਂ ਜਾਨੋ ਤਿਉਂ ਰਾਖ ਹਰ ਪ੍ਰਭ ਤੇਰਿਆ ਕੇਤੇ ਗਨੋ ਅਸੰਖ ਅਵਗੁਣ ਮੇਰਿਆ ਅਸੰਖ ਅਵਗੁਣ ਖਤੇ ਫੇਰੇ ਨਿਤ ਪ੍ਰਤ ਸਦ ਭੁੱਲੀਐ ਮੋਹ ਮਗਨ ਬਿਕਰਾਲ ਮਾਇਆ ਤਉ ਪ੍ਰਸਾਦੀ ਕੂਲੀਐ ਲੂਕ ਕਰਤ ਬੇਕਾਰ ਬਿਖੜੇ ਪ੍ਰਭ ਨੇਰ ਹੂੰ ਤੇ ਨੇਰਿਆ ਬਿਨਵੰਤ ਨਾਨਕ ਦਇਆ ਤਾਰੋ ਕਾਡ ਭਵ ਜਲ ਫੇਰਿਆ ਲੂਕ ਕਰਤ ਬੇਕਾਰ ਬਿਖੜੇ ਪ੍ਰਭ ਨੇਰ ਹੂੰ ਤੇ ਨੇਰਿਆ ਬਿਨਵੰਤ ਨਾਨਕ ਦਇਆ ਤਾਰੋ ਕਾਡ ਭਵ ਜਲ ਫੇਰਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਗੁਰੂ ਕੀ ਸੰਗਤ ਜੀਓ, ਸਤਿਗੁਰ ਪਾਤਸ਼ਾਹ ਜੀਆਂ ਦਾ ਪਾਵਨ ਪਵਿੱਤਰ ਅੰਮ੍ਰਿਤ ਦਰਬਾਰ, ਸਤਿਗੁਰ ਪਾਤਸ਼ਾਹ ਜੀਆਂ ਦੀ ਪਾਵਨ ਪਵਿੱਤਰ ਅਧਿਆਤਮਕ ਛਤਰਛਾਇਆ ਹੇਠ ਬੈਠ ਕੇ ਆਪ ਸਮੂਹ ਸੰਗਤਾਂ ਹਰ ਰੋਜ਼ ਗੁਰੂ ਪਾਤਸ਼ਾਹ ਜੀਆਂ ਦੀ ਮਹਾਨ ਮਹਾਨ ਬਖਸ਼ਿਸ਼ ਦੇ ਨਾਲ ਅੰਮ੍ਰਿਤ ਵੇਲੇ ਜੋ ਪਵਿੱਤਰ ਸ੍ਰੀ ਹਰਿਮੰਦਰ ਸਾਹਿਬ ਦੇ ਵਿੱਚੋਂ ਅਕਾਲ ਪੁਰਖ ਦੇ ਬੋਲ ਪਵਿੱਤਰ ਸ੍ਰੀ ਹੁਕਮਨਾਮਾ ਸਾਹਿਬ ਦੇ ਰਾਹੀਂ ਉਤਪੰਨ ਹੁੰਦੇ ਹਨ, ਉਸ ਮੂਲ ਨੂੰ ਗੁਰਦੁਆਰਾ ਮੰਜੀ ਸਾਹਿਬ ਵਿਖੇ ਆਪ ਫਲਾਂ ਦੇ ਰੂਪ ਵਿੱਚ, ਕਥਾ ਦੇ ਰੂਪ ਵਿੱਚ, ਇੱਕ ਇੱਕ ਸ਼ਬਦ ਦਾ ਰਸ ਲੈਣ ਵਾਸਤੇ ਗੁਰੂ ਪਾਤਸ਼ਾਹ ਜੀਆਂ ਦੀ ਕਿਰਪਾ ਨਾਲ ਸਤਿਗੁਰ ਮਹਾਰਾਜ ਜੀਆਂ ਦੇ ਪਵਿੱਤਰ ਚਰਨ ਕਮਲਾਂ ਦੇ ਵਿੱਚ ਸੁਸ਼ੋਭਿਤ ਹੁੰਦੇ ਹੋ। ਗੁਰੂ ਪਾਤਸ਼ਾਹ ਜੀ ਕਿਰਪਾ ਕਰਨ ਅੱਜ ਪੰਜਵੇਂ ਪਾਤਸ਼ਾਹ ਜੀਆਂ ਦੀ ਪਵਿੱਤਰ ਅੰਮ੍ਰਿਤ ਬਾਣੀ ਦੇ ਅੰਮ੍ਰਿਤ ਰੂਪ ਪਵਿੱਤਰ ਸ੍ਰੀ ਹੁਕਮਨਾਮਾ ਸਾਹਿਬ ਆਏ ਹਨ। ਜਿਨ੍ਹਾਂ ਦੇ ਵਾਸਤੇ ਮੈਂ ਇੱਕ ਸ਼ਬਦ ਪਹਿਲੇ ਕਿ ਗੁਰੂ ਪਾਤਸ਼ਾਹ ਜਿਨ੍ਹਾਂ ਦੀ ਪਵਿੱਤਰ ਬਾਣੀ ਦੇ ਇਹ ਸ਼ਬਦ ਆਏ ਨੇ ਉਹਨਾਂ ਸ਼ਬਦਾਂ ਨੂੰ ਕਥਨ ਕਰਨ ਦੇ ਵਾਸਤੇ ਸਤਿਗੁਰ ਪਾਤਸ਼ਾਹ ਜੀਆਂ ਨੇ ਭੱਟਾਂ ਦੇ ਪਵਿੱਤਰ ਸਵਈਆਂ ਦੇ ਵਿੱਚ ਮਰਿਆਦਾ ਸਾਨੂੰ ਦੱਸ ਦਿੱਤੀ ਹੈ ਕਿ ਸਤਿਗੁਰ ਚਰਨ ਕਮਲ ਅਰਿੱਧ ਧਾਰੋ ਕਹਿੰਦੇ ਜਿਨ੍ਹਾਂ ਦੀ ਇਹ ਪਵਿੱਤਰ ਬਾਣੀ ਕਿਉਂਕਿ ਇਹ ਅਕਥ ਹੈ ਵੀ ਸਾਡੇ ਕਥਨ ਦੀ ਨਹੀਂ ਤਿੰਨ ਗੁਣਾਂ ਤੋਂ ਉੱਚੀ ਹੈ ਸਾਰੀ ਬਾਣੀ ਸਹਿਜ ਦੀ ਹੈ ਇਸ ਕਰਕੇ ਇਸ ਨੂੰ ਸਹਿਜ ਨੂੰ ਕਥਨ ਦੇ ਵਾਸਤੇ ਗੁਰੂ ਕਿਰਪਾ ਦੇ ਨਾਲ ਸਾਨੂੰ ਪਹਿਲੇ ਨਾਮ ਸਿਮਰਨ ਅਤੇ ਅਭਿਆਸ ਦੇ ਰਾਹੀਂ ਉਸ ਸਹਿਜ ਅਵਸਥਾ ਤੱਕ ਪਹੁੰਚਣਾ ਚਾਹੀਦਾ ਹੈ ਤਾਂ ਬਾਣੀ 'ਚ ਲਿਖ ਗਿਆ ਕਿ ਸਹਿਜੇ ਗਾਵਿਆ ਥਾਏ ਪਵੇ ਬਿਨ ਸਹਿਜੇ ਕਥਨੀ ਬਾਦ ਪਾਤਸ਼ਾਹ ਜੀ ਸਮਝਾਉਂਦੇ ਨੇ ਕਿ ਸਹਿਜ ਦੇ ਵਿੱਚ ਜਿਹੜਾ ਕਥਨ ਕਰਦੇ ਹਾਂ ਉਹ ਥਾਂ ਪੈਂਦਾ ਹੈ ਕਿ ਉਸ ਅਵਸਥਾ ਦੇ ਵਿੱਚ ਅਸੀਂ ਜੋ ਵੀ ਬਾਣੀ ਸੁਣਨ ਵਾਸਤੇ ਆਉਂਦੇ ਜਾਂ ਪੜ੍ਹਨ ਵਾਸਤੇ ਆਉਂਦੇ ਹਾਂ ਆਪਾਂ ਇੰਨਾ ਨਹੀਂ ਰਾਜੇ ਕਰਨਾ ਕਿ ਆਪਾਂ ਸੁਣ ਕੇ ਚਲੇ ਗਏ ਜਾਂ ਆਪਾਂ ਪੜ੍ਹ ਕੇ ਚਲੇ ਗਏ ਜਾਂ ਕੀਰਤਨ ਕਰਕੇ ਜਾਂ ਕਥਾ ਕਰਕੇ ਚਲੇ ਗਏ ਨਹੀਂ ਆਪਾਂ ਸੁਣ ਕੇ ਪਹੁੰਚਣਾ ਕਿੱਥੇ ਹੈ ਉਸ ਮੰਜ਼ਿਲ ਨੂੰ ਸਤਿਗੁਰ ਪਾਤਸ਼ਾਹ ਜੀਆਂ ਨੂੰ ਨਮਸਕਾਰ ਕਰਦੇ ਹੋਏ ਬੇਨਤੀਆਂ ਕਰਦੇ ਹੋਏ ਉਸ ਰਾਹ ਦੇ ਉੱਤੇ ਤੁਰਨਾ ਹੈ ਅਤੇ ਉਸ ਮੰਜ਼ਿਲ ਦੇ ਉੱਤੇ ਪਹੁੰਚਣਾ ਹੈ ਫਿਰ ਸਾਨੂੰ ਇਸ ਪਵਿੱਤਰ ਬਾਣੀ ਦੇ ਅੰਮ੍ਰਿਤ ਰਸ ਦਾ ਨਾਮ ਦਾ ਸਾਨੂੰ ਪਤਾ ਲੱਗੂ ਕਿ ਇਹਦੇ ਵਿੱਚ ਕਿਤਨਾ ਕੁ ਰਸ ਹੈ ਸਾਰੀ ਬਾਣੀ ਰਸ ਦੇ ਨਾਲ ਹੀ ਭਰਪੂਰ ਹੈ ਮੈਂ ਬੇਨਤੀ ਇਹ ਕਰਦੇ ਹਾਂ ਕਿ ਬਾਣੀ ਪੜ੍ਹਨੀ ਜਾਂ ਗਾਇਨ ਕਰਨੀ ਜਾਂ ਕਥਨ ਕਰਨੀ ਉਦੋਂ ਸਫਲੀ ਹੋਊਗੀ ਜਦੋਂ ਤੁਹਾਡਾ ਕਥਨ ਕਰਨਾ ਜਾਂ ਤੁਹਾਡਾ ਸੁਣਨਾ ਜਾਂ ਤੁਹਾਡਾ ਪੜ੍ਹਨਾ ਇਹ ਪੜ੍ਹ ਕੇ ਅਤੇ ਪੀਣ ਦੇ ਵਿੱਚ ਤਬਦੀਲ ਹੋ ਜਾਵੇ ਕਾਹਦੇ ਵਿੱਚ ਰਸ ਤਾਂ ਪੀਦਾ ਹੈ ਇਸ ਕਰਕੇ ਪੀਣ ਦੇ ਵਿੱਚ ਤਬਦੀਲ ਹੋ ਜੇ ਜਿਹਨੂੰ ਆਪ ਜੀ ਸੁਖਮਣੀ ਦੇ ਵਿੱਚ ਪੜ੍ਹਦੇ ਹੋ ਕਿ ਬਾਰੰਬਾਰ ਬਾਰ ਪ੍ਰਭ ਜਪੀਏ ਪੀ ਅੰਮ੍ਰਿਤ ਇਹੋ ਮਨ ਤਨ ਤਰੱਪੀ ਹੈ ਨਾ ਜੀ ਸੁਣਿਆ ਪੜ੍ਹਿਆ ਉਹਦੇ ਨਾਲ ਰੱਜ ਨਹੀਂ ਹੋਇਆ ਜਦੋਂ ਪੀਤਾ ਸਾਡੇ ਹਿਰਦੇ 'ਚ ਗਿਆ ਸਾਡੇ ਮਨ 'ਚ ਕਿਉਂਕਿ ਸੂਖਮ ਖੁਰਾਕ ਹੈ ਸਾਡੀ ਜਿਹੜੀ ਸਰੀਰ ਕਰਾਇਆ ਉਹ ਤਾਂ ਤੁਹਾਨੂੰ ਰੋਟੀ ਖਾਧੀ ਪਾਣੀ ਪੀਤਾ ਪਤਾ ਲੱਗ ਗਿਆ ਇਹ ਸੂਖਮ ਖੁਰਾਕ ਹੈ ਅਤੇ ਇਹ ਸਾਡੇ ਸੂਖਮ ਸਰੀਰ ਦੇ ਵਿੱਚ ਹੀ ਜਾਣੀ ਹੈ ਅਤੇ ਸੂਖਮ ਅਸਥੂਲ ਸਾਡਾ ਬਾਹਰਲਾ ਸਰੀਰ ਹੈ ਅਤੇ ਅਸਥੂਲ ਖੁਰਾਕ ਖਾਂਦਾ ਹੈ ਅਤੇ ਜਿਹੜਾ ਸਾਡਾ ਸੂਖਮ ਸਰੀਰ ਹੈ ਉਹਨੂੰ ਖੁਰਾਕ ਵੀ ਕਿਹੜੀ ਚਾਹੀਦੀ ਹੈ ਸੂਖਮ ਚਾਹੀਦੀ ਹੈ ਮਨ ਸਾਡਾ ਸੂਖਮ ਹੈ ਬੁੱਧੀ ਸਾਡੀ ਸੂਖਮ ਹੈ ਸੁਰਤ ਸਾਡੀ ਸੂਖਮ ਹੈ ਚਿੱਤ ਸਾਡਾ ਸੂਖਮ ਹੈ ਜਿਹੜਾ ਇਹ ਬੋਲ ਰਿਹਾ ਹੈ ਇਹ ਵੀ ਸੂਖਮ ਹੈ ਇਸ ਕਰਕੇ ਇਹਨੂੰ ਸਾਰੀ ਖੁਰਾਕ ਵੀ ਜਿਹੜੀ ਸੂਖਮ ਚਾਹੀਦੀ ਹੈ ਅਤੇ ਤਾਂ ਕਰਕੇ ਸਤਿਗੁਰ ਸੱਚੇ ਪਾਤਸ਼ਾਹ ਬਾਕੀ ਖੁਰਾਕ ਥਾਂ ਥਾਂ 'ਤੇ ਮਿਲਦੀ ਹੈ ਲੇਕਿਨ ਇਹ ਖੁਰਾਕ ਇਹ ਭੋਜਨ ਇਹ ਰਸ ਤਾਂ ਸਤਿਗੁਰ ਸੱਚੇ ਪਾਤਸ਼ਾਹ ਸਾਨੂੰ ਨਿਰੰਕਾਰ ਦੇ ਦੇਸ਼ ਦੇ ਵਿੱਚੋਂ ਲਿਆ ਕੇ ਪਾਤਸ਼ਾਹ ਨੇ ਬਖਸ਼ਿਸ਼ ਕੀਤਾ ਹੈ ਕਿ ਮੇਰੇ ਜਿਹੜੇ ਸਿੱਖ ਨੇ ਉਹ ਕੀ ਹੈ ਸਰੀਰਕ ਤੌਰ 'ਤੇ ਤਾਂ ਪ੍ਰਫੁੱਲਤ ਹੋਣੇ ਪਰ ਮੇਰਾ ਸਿੱਖ ਜਿਹੜਾ ਆਤਮਕ ਤੌਰ ਦੇ ਉੱਤੇ ਪੂਰਾ ਪ੍ਰਫੁੱਲਤ ਹੋਣਾ ਚਾਹੀਦਾ ਹੈ ਜਿਹੜੇ ਆਤਮਕ ਤੌਰ ਦੇ ਉੱਤੇ ਰਾਜੇ ਪ੍ਰਫੁੱਲਤ ਹੁੰਦੇ ਨੇ ਉਹ ਸਰੀਰਕ ਤੌਰ 'ਤੇ ਮਹਾਨ ਪ੍ਰਫੁੱਲਤ ਬਾਬਾ ਦੀਪ ਸਿੰਘ ਪਾਤਸ਼ਾਹ ਜੀਆਂ ਵਾਂਗੂ ਬੁਢੇਪੇ ਦੇ ਵਿੱਚ ਵੀ ਉਹਨਾਂ ਨੂੰ ਬੁਢੇਪਾ ਨਹੀਂ ਲੱਗਦਾ ਕਿਉਂਕਿ ਆਤਮਕ ਤਾਕਤ ਉਹਨਾਂ ਦੇ ਅੰਦਰ ਇਤਨੀ ਹੁੰਦੀ ਆਓ ਪਾਤਸ਼ਾਹ ਪੰਜਵੇਂ ਪਾਤਸ਼ਾਹ ਜੀਆਂ ਦੇ ਪਵਿੱਤਰ ਸ਼ਬਦ ਆਏ ਨੇ ਅੱਜ ਮੈਂ ਬੇਨਤੀ ਇਹ ਕਰਾਂ ਕਿ ਦੇਖੋ ਪਾਤਸ਼ਾਹ ਦਾ ਹੈ ਕਿ ਚਰਨ ਕਮਲ ਰਿੱਧ ਮੈਂ ਉਧਾਰਨੇ ਨੇ ਪਾਤਸ਼ਾਹ ਜੀਆਂ ਦੇ ਸਤਿਗੁਰ ਚਰਨ ਕਮਲ ਰਿੱਧ ਧਾਰੋ ਗੁਰੂ ਪਾਤਸ਼ਾਹ ਦੇ ਜਿਹੜੇ ਚਰਨ ਨੇ ਉਹ ਆਪਣੇ ਹਿਰਦੇ ਦੇ ਵਿੱਚ ਧਾਰਨੇ ਗੁਰ ਅਰਜਨ ਗੁਣ ਸਹਿਜ ਵਿਚਾਰੋ ਪਾਤਸ਼ਾਹ ਕਹਿੰਦੇ ਕਿ ਗੁਰੂ ਅਰਜਨ ਦੇ ਪਾਤਸ਼ਾਹ ਜੀਆਂ ਦੇ ਮੁੱਖ ਤੋਂ ਨਿਕਲੇ ਬੋਲ ਸਾਰੀ ਬਾਣੀ ਸੁਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀਆਂ ਨੇ ਇਕੱਤਰ ਕੀਤੀ ਹੈ ਕਿ ਕਾਹਦੇ ਵਾਸਤੇ ਕੀਤੀ ਕਿ ਅਸੀਂ ਆਤਮਕ ਆਨੰਦ ਲੈ ਸਕੀਏ ਇਸ ਆਤਮਕ ਆਨੰਦ ਵਾਸਤੇ ਸਾਨੂੰ ਇਸ ਬਾਣੀ ਦੇ ਲੜ ਲਾਇਆ ਅਤੇ ਪਾਤਸ਼ਾਹ ਜੀਆਂ ਨੇ ਸਮਝਾ ਦਿੱਤਾ ਕਿ ਗੁਰੂ ਅਰਜਨ ਦੇ ਪਾਤਸ਼ਾਹ ਦੇ ਮੁੱਖ 'ਤੇ ਨਿਕਲੇ ਬੋਲਾਂ ਦੀ ਵਿਚਾਰ ਕਿ ਗੁਰ ਅਰਜਨ ਗੁਣ ਸਹਿਜ ਵਿਚਾਰੰਗ ਅਤੇ ਕਹਿੰਦੇ ਬੜੇ ਸਹਿਜ ਦੇ ਨਾਲ ਵਿਚਾਰਨ ਵਾਲੇ ਨੇ ਪਾਤਸ਼ਾਹ ਦਾ ਜੋ ਸਰੂਪ ਲਿਖਿਆ ਨਾ ਗੁਰੂ ਅਰਜਨ ਦੇਵ ਪਾਤਸ਼ਾਹ ਜੀਆਂ ਦਾ ਬੜਾ ਹੈਰਾਨ ਕਰਨ ਵਾਲਾ ਸਰੂਪ ਲਿਖਿਆ, ਕਹਿੰਦੇ ਸਤ ਰੂਪ ਸਤ ਨਾਮ ਸਤ ਸੰਤੋਖ ਧਰਿਓ ਉਰ। ਜਿਸ ਵੇਲੇ ਉਸ ਅਕਾਲ ਪੁਰਖ ਨੇ ਗੁਰੂ ਅਰਜਨ ਦੇਵ ਪਾਤਸ਼ਾਹ ਜੀਆਂ ਦਾ ਪਾਵਨ ਪਵਿੱਤਰ ਸਰੂਪ ਉਤਪੰਨ ਕੀਤਾ ਹੈ, ਉਸ ਸਰੂਪ ਦੇ ਵਿੱਚ ਕੀ ਕੀਤਾ ਹੈ ਕਿ ਸਤ ਰੂਪ ਆਪਣਾ ਹੀ ਪਵਿੱਤਰ ਸੱਚਾ ਰੂਪ ਉਸ ਨੇ ਰੱਖ ਦਿੱਤਾ ਹੈ। ਪਰਮੇਸ਼ਰ ਨੇ ਸਤ ਰੂਪ ਸਤ ਨਾਮ, ਦੂਸਰਾ ਉਹਨਾਂ ਨੇ ਆਪਣਾ ਪਵਿੱਤਰ ਨਾਮ ਉਹਨਾਂ ਦੇ ਹਿਰਦੇ ਦੇ ਵਿੱਚ ਰੱਖਿਆ ਹੈ ਗੁਰੂ ਅਰਜਨ ਦੇਵ ਪਾਤਸ਼ਾਹ ਜੀਆਂ ਦੇ। ਸਤ ਰੂਪ ਸਤ ਨਾਮ ਸਤ ਸੰਤੋਖ ਧਰਿਓ ਉਰ, ਧਰਿਓ ਧਰਿਆ ਉਹਨਾਂ ਦੇ ਉਰ ਕੀ ਸੰਤੋਖ, ਇਸ ਸ੍ਰਿਸ਼ਟੀ ਦੇ ਉੱਤੇ ਸਬਰ ਤੇ ਸੰਤੋਖ ਦਾ ਜੇ ਨੀਂਹ ਪੱਥਰ ਰੱਖਿਆ ਹੈ ਤਾਂ ਕਿਹਨਾਂ ਨੇ ਰੱਖਿਆ ਹੈ? ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ, ਜਿਨ੍ਹਾਂ ਨੇ ਤੱਤੀਆਂ ਤਵੀਆਂ ਦੇ ਉੱਤੇ ਬੈਠ ਕੇ ਵੀ ਦਿਖਾ ਦਿੱਤਾ ਕਿ ਸਬਰ ਤੇ ਸੰਤੋਖ ਕੀ ਹੁੰਦਾ ਹੈ। ਬੋਲੋ ਸਤਨਾਮ। ਭਈ ਸਬਰ ਤਾਂ ਸੰਤੋਖ ਕੀ ਹੁੰਦਾ, ਇਹਨੂੰ ਗੱਲਾਂ ਨਾਲ ਹੀ ਸਾਰਾ ਕੁਛ ਮੇਰੇ ਸਤਿਗੁਰ ਪਾਤਸ਼ਾਹ ਜੀ ਨੇ ਪ੍ਰੈਕਟੀਕਲੀ ਦਿਖਾਇਆ ਹੈ। ਇਸ ਕਰਕੇ ਪਾਤਸ਼ਾਹ ਕਿ ਸਤ ਸੰਤੋਖ ਧਰਿਓ ਔਰ ਆਦਿ ਪੁਰਖ ਪ੍ਰਤੱਖ ਲਿਖਿਓ ਭਈ ਅਸ਼ਰ ਮਸਤਕ ਧੁਰ। ਗੁਰੂ ਪਾਤਸ਼ਾਹ ਜੀ ਦੇ ਇਹ ਮਸਤਕ ਦੇ ਉੱਤੇ ਉਸ ਆਦਿ ਪੁਰਖ ਅਕਾਲ ਪੁਰਖ ਨੇ ਇਹ ਧੁਰ ਤੋਂ ਹੀ ਅੱਖਰ ਲਿਖ ਦਿੱਤੇ ਨੇ ਕਿ ਇਹਨਾਂ ਦਾ ਵਜੂਦ ਇਹਨਾਂ ਦਾ ਸਰੂਪ ਇਹੋ ਜਿਹਾ ਪ੍ਰਗਟ ਜੋਤ ਜਗ ਮਗੈ ਤੇਜ ਭੂਮ ਮੰਡਲ ਸਾਇਓ। ਕਹਿੰਦੇ ਉਹਨਾਂ ਦਾ ਅੱਜ ਨਿਰਗੁਣ ਸਰੂਪ ਬਾਣੀ ਜਿਹੜੀ ਹੈ ਸਾਰੇ ਦੇ ਜਿੰਨਾ ਵੀ ਅਸੀਂ ਕਹਿ ਦਈਏ ਖੰਡ ਬ੍ਰਹਿ ਮੰਡ ਪੁਰੀਆਂ ਸਾਰੇ ਜਿਹੜੇ ਨੇ ਇਸ ਬਾਣੀ ਤੋਂ ਹੀ ਉਤਪੰਨ, ਜਿੰਨੇ ਸ਼ਾਸਤਰ ਨੇ ਜਿਤਨੇ ਵੇਦ ਨੇ, ਵੇਦ ਪ੍ਰਾਂਤ ਸਿਮਰਤ ਸੁਧੇ ਆਖਰ ਕੀਨੇ ਰਾਮ ਨਾਮ ਇੱਕ ਆਖਰ ਆਪਾਂ ਨਾਮ ਕੇ ਧਾਰੇ ਖੰਡ ਬ੍ਰਹਿ ਮੰਡ। ਭਈ ਜਿੰਨੇ ਖੰਡ ਬ੍ਰਹਿਮੰਡ ਨੇ ਸਾਰੇ ਕਿੱਥੋਂ? ਇਹ ਜੋ ਗੁਰੂ ਪਾਤਸ਼ਾਹ ਨੇ ਬਾਣੀ ਉਚਾਰਨ ਨਾਮ ਉਚਾਰਨ ਕੀਤਾ, ਗੁਰੂ ਦੀ ਬਾਣੀ ਦਾ ਇੱਕ ਅੱਖਰ ਜਿਹਦੇ ਵਿੱਚੋਂ ਖੰਡ ਤੇ ਬ੍ਰਹਿਮੰਡ ਵੀ ਪ੍ਰਕਾਸ਼ ਹੋ ਰਹੇ ਨੇ ਤੇ ਜਿਹਦੇ ਵਿੱਚੋਂ ਸਾਤ ਤੇ ਸਿਮਰਤੀਆਂ ਵੀ ਪ੍ਰਕਾਸ਼ ਹੋ ਰਹੀਆਂ ਨੇ ਤੇ ਅੱਖਰ ਇੱਕ ਦੇ ਵਿੱਚੋਂ। ਇਸ ਕਰਕੇ ਰਾਜੇ ਆਪਾਂ ਗੁਰੂ ਪਾਤਸ਼ਾਹ ਜੀਆਂ ਦੇ ਬਖਸ਼ੇ ਹੋਏ ਇੱਕ ਅੱਖਰ ਦੀ ਕੀਮਤ ਦੇਖੀਏ ਕਿ ਆਏ ਪ੍ਰਭ ਸਰਨਾਗਤੀ ਕਿਰਪਾ ਨਿਧ ਦਿਆਲ ਏਕ ਅੱਖਰ ਹਰ ਮਨ ਵਸਤ ਨਾਨਕ ਹੋਤ ਨਿਹਾਲ। ਦੁਨੀਆਂ ਦੀਆਂ ਹਜ਼ਾਰਾਂ ਕਿਤਾਬਾਂ ਦਾ ਗਿਆਨ ਤੁਸੀਂ ਇਕੱਠਾ ਕਰ ਲਿਓ, ਕਿਤਨੀਆਂ ਕੁ ਜੁਨੀਆਂ ਬ੍ਰਸ਼ਟੀਆਂ ਠੀਕ ਦੁਨਿਆਵੀ ਭੋਜਨ ਦਿੰਦੀਆਂ, ਅਸੀਂ ਧੰਨਵਾਦ ਕਰਦੇ ਹਾਂ। ਪਰ ਜੇ ਅਸੀਂ ਕਹਿ ਦਈਏ ਕਿ ਸਾਡਾ ਨਿਹਾਲ ਸਾਨੂੰ ਖੇੜਾ ਸਾਨੂੰ ਪਰਮ ਰਸ ਸਾਨੂੰ ਪਰਮ ਆਨੰਦ ਹਰ ਵੇਲੇ ਸਾਡਾ ਅੰਦਰ ਖਿੜਿਆ ਖਿੜਿਆ ਰਹੇ, ਉਹ ਲੱਖਾਂ ਕਿਤਾਬਾਂ ਤਾਂ ਨਹੀਂ ਕਰ ਸਕਦੀਆਂ, ਕਰੋੜਾਂ ਅੱਖਰ ਤਾਂ ਨਹੀਂ ਕਰ ਸਕਦੇ, ਪਰ ਸਤਿਗੁਰ ਸੱਚੇ ਪਾਤਸ਼ਾਹ ਦਾ ਇੱਕ ਸ਼ਬਦ ਜਿਹੜਾ ਹੈ ਉਹ ਕਰੋੜਾਂ ਤੇ ਅਰਬਾਂ ਨੂੰ ਕੀ ਹੈ ਆਨੰਦ ਦੇ ਸਕਦਾ ਹੈ। ਐਡੀ ਤਾਕਤ ਹੈ ਗੁਰੂ ਪਾਤਸ਼ਾਹ ਜੀਆਂ ਦੇ ਅੱਖਰਾਂ ਚ। ਆਓ ਐਸੇ ਸਤਿਗੁਰ ਪਾਤਸ਼ਾਹ ਜੀਆਂ ਦੇ ਪਵਿੱਤਰ ਪਾਵਨ ਮੁੱਖ ਦੇ ਵਿੱਚੋਂ ਜੋ ਉਹਨਾਂ ਦੇ ਹਿਰਦੇ ਦੇ ਵਿੱਚੋਂ ਉੱਡਦਾ ਸੀ, ਜੋ ਉਹਨਾਂ ਦਾ ਹਿਰਦਾ ਸੀ ਉਹ ਨਿਰੰਕਾਰ ਦਾ ਹੀ ਹਿਰਦਾ ਸੀ। ਜਿਸ ਵੇਲੇ ਭਾਈ ਪੈੜਾ ਮੋਖਾ ਵਿਧੀਆਂ ਲੰਗਾਂ ਪ੍ਰਾਣਾ ਨੇ ਪਾਤਸ਼ਾਹ ਨੂੰ ਬੇਨਤੀ ਕੀਤੀ ਸੀ ਕਿ ਪਾਤਸ਼ਾਹ ਜਿਸ ਹਿਰਦੇ ਦੇ ਵਿੱਚੋਂ ਇਤਨੀ ਬਾਣੀ ਮਿੱਠੀ ਮਿੱਠੀ ਉੱਚਰਦੀ ਹੈ ਮੇਰੇ ਦਾਤਾ ਜੀ, ਉਹ ਹਿਰਦਾ ਕਿਹੋ ਜਿਹਾ? ਤੇ ਪਾਤਸ਼ਾਹ ਜੀ ਨੇ ਉਹਨਾਂ ਨੂੰ ਵਚਨ ਕੀਤਾ, ਇਹ ਗੁਰਸਿੱਖੋ ਸਮਾਂ ਆਜੂਗਾ ਅਸੀਂ ਹਿਰਦਾ ਸਿੱਖ ਤੋਂ ਲੁਕਾ ਕੇ ਨਹੀਂ ਰੱਖਣਾ, ਤੁਸੀਂ ਬੱਚੇ ਅਸੀਂ ਹਿਰਦਾ ਤੁਹਾਨੂੰ ਆਪਣਾ ਇਹ ਖੋਲ ਕੇ ਦਿਖਾ ਦੇਵਾਂਗੇ। ਸ਼ਮਾ ਆਇਆ ਮੇਰੇ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਸਾਰੀ ਬਾਣੀ ਜਿਹੜੀ ਆ ਉਹ ਇਕੱਤਰ ਕੀਤੀ ਤੇ ਉਹ ਭਾਈ ਗੁਰਦਾਸ ਜੀ ਨੂੰ ਲਿਖਾਰੀ ਲਿਖਾ ਕੇ ਭਈ ਲਿਖਾਉਣੀ ਕੀਤੀ ਹੈ ਮੇਰੇ ਦਾਤਾ ਜੀ ਨੇ। ਤੇ ਬਾਬਾ ਬੁੱਢਾ ਜੀਆਂ ਤੋਂ ਜਿਸ ਵੇਲੇ ਪ੍ਰਕਾਸ਼ ਕਰਾਈ ਤੇ ਹੁਕਮਨਾਮਾ ਸੰਤਾਂ ਕੇ ਕਾਰਜ ਆਪ ਖਲੋਇਆ ਹਰ ਕੰਮ ਕ੍ਰਮ, ਜਿਸ ਵੇਲੇ ਐ ਪ੍ਰਕਾਸ਼ ਕੀਤਾ ਤੇ ਮਹਾਰਾਜ ਕਹਿੰਦੇ ਆ ਅਸੀਂ ਆਪਣਾ ਹਿਰਦਾ ਖੋਲ ਦਿੱਤਾ। ਬੋਲੋ ਜਿਸ ਨੇ ਸਾਡਾ ਦੇਖਣਾ ਕਿ ਹਿਰਦਾ ਕਿਹੋ ਜਿਹਾ ਸੀ, ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀਆਂ ਦਾ ਪਾਵਨ ਪਵਿੱਤਰ ਸਰੂਪ ਜਿਹੜਾ ਇਸ ਤਰ੍ਹਾਂ ਖੋਲ ਲਿਓ ਤੇ ਸਮਝ ਲਿਓ ਕਿ ਅਸੀਂ ਗੁਰੂ ਨਾਨਕ ਤੋਂ 10 ਪਾਤਸ਼ਾਹੀਆਂ ਤੱਕ ਜਿਤਨੇ ਭਗਤ ਨੇ ਜਿਤਨੇ ਸਿੱਖਾਂ ਦੀ ਬਾਣੀ ਭੱਟਾਂ ਦੀ ਬਾਣੀ ਆ ਸਾਰਾ ਗੁਰੂ ਦਾ, ਇਹ ਕੀ ਹੈ? ਬਾਹੂ ਬਾਹੂ ਬਾਣੀ ਨਿਰੰਕਾਰ ਹੈ, ਇਹ ਕਿਸੇ ਦੇ ਨਹੀਂ ਨਿਰੰਕਾਰ ਦੇ ਬੋਲ ਨੇ। ਆਪਾਂ ਭਾਗਾਂ ਵਾਲੇ ਹੈ ਸਤਸੰਗ ਜੀ ਜਿਨ੍ਹਾਂ ਨੂੰ ਨਿਰੰਕਾਰ ਦੇ ਪਵਿੱਤਰ ਬੋਲ ਸਰਵਣ ਕਰਨ ਦਾ ਇਹ ਸੁਭਾਗਾ ਸਮਾਂ ਪ੍ਰਾਪਤ ਹੋ ਰਿਹਾ ਹੈ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਜੈਤ ਸਰੀ ਮਹੱਲਾ ਪੰਜਵਾਂ, ਘਰ ਦੂਜਾ ਸ਼ੰਤ।
ਜੈਤ ਸਰੀ ਦੇ ਵਿੱਚ ਪੰਜਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਬਹੁਤ ਪਿਆਰ ਦੇ ਨਾਲ ਸਾਨੂੰ ਸਮਝਾ ਰਹੇ ਨੇ। ਦੂਜੇ ਘਰ ਦੇ ਵਿੱਚ ਰਾਗੀਆਂ ਨੂੰ ਗਾਉਣ ਦਾ ਉਪਦੇਸ਼ ਹੁੰਦਾ ਹੈ ਅਤੇ ਸੰਤ ਸ਼ਬਦ ਦੀ ਚਾਲ ਹੁੰਦੀ ਹੈ। ਆਓ, ਸਤਿਗੁਰ ਸੱਚੇ ਪਾਤਸ਼ਾਹ ਜੀ ਸਾਨੂੰ ਜੈਸਰੀ ਚ ਸਮਝਾ ਰਹੇ ਹਨ।
ਇੱਕ ਓਅੰਕਾਰ ਸਤਿਗੁਰ ਪ੍ਰਸਾਦ,
ਇੱਕ ਓਅੰਕਾਰ ਉਹ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਜਿਹਦੇ ਵਰਗਾ ਕੋਈ ਹੋਰ ਹੈ ਹੀ ਨਹੀਂ ਹੈ, ਇੱਕ ਓਅੰਕਾਰ ਸਰੂਪ ਹੈ ਭਈ ਜਿਸ ਅਵਰ ਨਾ ਕੋਈ ਨਾ ਹੋਆ ਨਾ ਹੋਵਣਾ ਹੈਪੀ ਹੋ ਸੀ ਸੋਏ। ਪਾਤਸ਼ਾਹ ਕਹਿੰਦੇ ਏਕਮ ਏਕੰਕਾਰ ਨਿਰਾਲਾ ਅਮਰ ਅਜੋਨੀ ਜਾਤ ਨਾ ਜਾਲਾ, ਅਗਮ ਗੋਚਰ ਰੂਪ ਨਾ ਰੇਖਿਆ ਖੋਜਤ ਖੋਜਤ ਘੱਟ ਘੱਟ ਦੇਖਿਆ। ਇਹ ਦੇਖਿਆ ਕਿ ਉਹ ਸਾਰੀ ਜਗ੍ਹਾ ਉਹੀ ਵਸ ਰਿਹਾ, ਜਿਹੜਾ ਸਾਰੀ ਜਗ੍ਹਾ ਦੇ ਉੱਤੇ ਵਸ ਰਿਹਾ ਉਹਦੀ ਪ੍ਰਾਪਤੀ ਦਾ ਜਿਹੜਾ ਮੂਲ ਹੈ ਰਾਜੇ ਉਹ ਇਹ ਲਿਖਿਆ ਕਿ ਸਤਿਗੁਰ ਪ੍ਰਸ਼ਾਦ ਜਿਸ ਨੂੰ ਵੀ ਨਿਰੰਕਾਰ ਦੀ ਪ੍ਰਾਪਤੀ ਹੋਈ ਹੈ ਉਹ ਗੁਰੂ ਤੋਂ ਬਿਨਾਂ ਨਹੀਂ ਹੋ ਸਕਦੀ, ਕਿਉਂਕਿ ਗੁਰੂ ਹੀ ਨਿਰੰਕਾਰ ਦਾ ਜਿਹੜਾ ਨਿਰਗੁਣ ਤੋਂ ਸਰਗੁਣ ਦੇ ਵਿੱਚ ਆਏ ਸੀ ਕਿ ਨਿਰਗੁਣ ਆਪ ਸਰਗੁਣ ਵੀ ਉਹੀ ਕਲਾ ਧਾਰ ਜਿਨ ਸਗਲੀ ਮੋਹੀ, ਉਹਨਾਂ ਨੇ ਫਿਰ ਇਹ ਸਾਨੂੰ ਦ੍ਰਿੜਤਾ ਕਰਾਈ ਹੈ ਨਿਰਗੁਣ ਅਤੇ ਸਰਗੁਣ ਦ੍ਰਿਸ਼ਟਾਰੰਗ। ਉਹਨਾਂ ਦੀ ਇੱਛਾ ਹੋਈ ਨਿਰੰਕਾਰ ਦੀ ਕਿ ਮੈਂ ਨਿਰਗੁਣ ਤੋਂ ਸਰਗਣ ਹੋਵਾਂ ਅਤੇ ਵਖਿਆਨ ਕਰਾਂ, ਅਤੇ ਉਸ ਵੇਲੇ ਉਹਨਾਂ ਨੇ ਇਹ ਫਿਰ 10 ਜਾਮੇ ਧਾਰਨ ਕੀਤੇ ਸਨ ਸਤਿਗੁਰੂ ਪਾਤਸ਼ਾਹ ਜੀਆਂ ਨੇ। ਪਰ ਮੈਂ ਬੇਨਤੀ ਇਹ ਕਰਾਂ ਕਿ ਉਹ ਨਿਰਗੁਣ ਤੋਂ ਸਰਗੁਣ 'ਚ ਆਇਆ ਮੁੜ ਕੇ ਗਿਆ ਨਹੀਂ ਹੈ, ਅਤੇ ਸਰਗੁਣ ਤੋਂ ਹੋਇਆ ਕੀ ਹੈ ਕਿ ਉਹਨਾਂ ਨੇ ਨਿਰਗੁਣ ਤੋਂ ਸਰਗੁਣ ਕੀਤਾ, ਮੁੜ ਕੇ ਉਹਨਾਂ ਨੇ ਕਿਹਾ ਕਿ ਸਾਡਾ ਅਸਲੀ ਰੂਪ ਕੀ ਹੈ ਜਿਸ ਰੂਪ 'ਚੋਂ ਅਸੀਂ ਆਏ ਹਾਂ। ਤਾਂ ਉਸ ਵੇਲੇ ਸਤਿਗੁਰੂ ਪਾਤਸ਼ਾਹ ਜੀ ਨੇ ਸਰਗਣ ਨੂੰ ਪਾਸ਼ੇ ਕਰ ਦਿੱਤਾ ਅਤੇ ਮੁੜ ਕੇ ਆਪਣਾ ਅਸਲ ਰੂਪ ਨਿਰਗੁਣ ਸਾਡੇ, ਕਹਿੰਦੇ ਇਹ ਸਦਾ ਦੇ ਵਾਸਤੇ ਇਹੋ ਹੀ ਰੂਪ ਹੈ ਸਾਡਾ, ਇਸ ਸਰੂਪ ਨਾਲ ਗੁਰੂ ਗ੍ਰੰਥ ਸਾਹਿਬ ਨਾਲ ਜੁੜੋ ਜੀ।
ਸਲੋਕ ਊਚਾ ਅਗਮ ਅਪਾਰ ਪ੍ਰਭ, ਕਥਨ ਨਾ ਜਾਏ ਅਕਥ।
ਉਹ ਵਾਹਿਗੁਰੂ ਪਰਮੇਸ਼ਰ ਉੱਚਾ ਇੰਨਾ ਕਹਿ, ਜਿੱਥੇ ਤੈ ਪਾਵਕ ਸਿੰਧ ਧੂਪ ਨਹੀਂ ਸਹੀ ਆ ਤੈ ਉਤਪਤ ਪਰਲੋ ਨਾਹੀਂ। ਕਹਿੰਦੇ ਉੱਥੇ ਪੌਣ ਦੇਵਤੇ ਦੀ, ਸੂਰਜ ਦੇਵਤੇ ਦੀ, ਚੰਦਰ ਦੇਵਤੇ ਦੀ ਵੀ ਨਾ ਪਾਣੀ ਦੀ, ਕਹਿੰਦੇ ਕਿਸੇ ਦੀ ਵੀ ਉੱਥੇ ਪਹੁੰਚ ਨਹੀਂ, ਇਹਨਾਂ ਤੋਂ ਵੀ ਉਹ ਉੱਚਾ ਹੈ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਵੀ ਇੰਨਾ ਹੈ। ਉਹ ਸਾਡੀ ਇਹ ਹੈ ਕਿ ਅਸੀਂ ਰਾਜੀ ਇਹ ਨਹੀਂ ਕਰਨਾ ਕਿ ਆਪਾਂ ਕਥਾ ਕਰਦੇ ਜਾਂ ਕੀਰਤਨ ਕਰਦੇ ਵੀ ਖਣੀ ਅਸੀਂ ਕੀ ਬਣ ਗਏ, ਇਹ ਕੁਛ ਨਹੀਂ ਬਣਨਾ। ਆਪਾਂ ਉਹਨਾਂ ਦੀ ਕਿਰਪਾ ਦੇ, ਉਹਨਾਂ ਦੀ ਮਿਹਰ ਦੇ ਪਾਤਰ ਬਣਨਾ ਹੈ, ਉਹਨਾਂ ਦੀ ਕਿਰਪਾ ਨਾਲ ਹੀ ਬਣਨਾ ਹੈ। ਕਿਉਂ ਕਿਹਾ ਉਹ ਕਥੀ ਕਥੇ ਕਥ ਦੇਖਾਂ ਮੈਂ ਅਕਥ ਨਾ ਕਥਨਾ ਜਾਈ। ਹੇ ਪਾਤਸ਼ਾਹ ਜਦੋਂ ਆਪ ਜੀ ਹੈ ਹੀ ਅਕਥ ਹੋ ਤੇ ਫਿਰ ਉਹਨੂੰ ਕੌਣ ਕਰ ਸਕਦਾ, ਮੇਰੇ ਵਰਗੇ ਨੇ ਕੀ ਕਥਨਾ, ਜਿਹੜੇ ਤੇਰੇ ਅਵਤਾਰ ਭੇਜੇ ਪਏ ਨੇ ਉਹਨਾਂ ਤੋਂ ਵੀ ਕਥਿਆ ਨਹੀਂ ਗਿਆ ਕਿ ਮਹਿਮਾ ਨਾ ਜਾਣੇ ਵੇਦ, ਬ੍ਰਹਮਾ ਨਾ ਜਾਣੇ ਭੇਦ, ਅਵਤਾਰ ਨਾ ਜਾਣੇ ਅੰਤ, ਪਰਮੇਸ਼ਰ ਪਾਰ ਬ੍ਰਹਮ ਬੇਅੰਤ, ਜਿਹਦਾ ਅੰਤ ਅਵਤਾਰਾਂ ਨੇ ਵੀ ਨਹੀਂ ਪਾਇਆ। ਤੇ ਮੈਂ ਇੱਕ ਵੀ ਮੂਰਖ ਕਹਾਂ ਕਿ ਖਣੀ ਮੈਂ ਕਥ ਦੇਣਾ, ਹੇ ਪਾਤਸ਼ਾਹ ਇਹ ਕਥਨਾ ਜਾਂ ਕੀਰਤਨ ਕਰਨਾ, ਮੈਂ ਦੋ ਬੇਨਤੀਆਂ ਕਰਦਾ ਕਿ ਗੁਰੂ ਪਾਤਸ਼ਾਹ ਦੇ ਪਵਿੱਤਰ ਚਰਨਾਂ ਦੇ ਵਿੱਚ ਦੋ ਹੀ ਹਨ, ਜਾਂ ਤਾਂ ਕੀਰਤਨ ਹੋਊ ਜਾਂ ਕੀ ਹੋਊਗਾ ਕਥਾ ਹੋਊਗੀ। ਇਹਨਾਂ ਨੂੰ ਰਾਜੇ ਸਮਝਣਾ ਹੈ ਦੋਨਾਂ ਵਸਤੂਆਂ ਨੂੰ ਕਿ ਇਹ ਹੈ ਕੀ ਹੈ। ਪਹਿਲੇ ਦੇਖੋ ਆਪਣੇ ਆਉਂਦਿਆਂ ਨੂੰ ਕੀਰਤਨ ਹੁੰਦਾ ਸੀ, ਪਾਤਸ਼ਾਹ ਜੀ ਨੇ ਲਿਖਿਆ ਕਿ ਕੀਰਤਨ ਨਿਰਮੋਲਕ ਹੀਰਾ ਆਨੰਦ ਗੁਣੀ ਗਹੀਰਾ। ਵੀ ਕੀਰਤਨ ਕੀ ਹੈ? ਨਿਰਮੋਲਕ, ਜਿਹੜਾ ਦੁਨੀਆ ਦੀ ਸਾਰੀ ਦੀ ਤੁਸੀਂ ਕੀ ਹੈ ਪੈਸ਼ਾ ਧੇਲਾ ਅਤੇ ਮਾਇਆ ਇਕੱਠੀ ਕਰ ਲਓ, ਪਾਤਸ਼ਾਹ ਕਹਿੰਦੇ ਇਸ ਕੀਮਤ ਦੇ ਨਾਲ ਜਿਹੜੇ ਮੇਰੇ ਅੱਖਰਾਂ ਦਾ, ਮੇਰੇ ਪਵਿੱਤਰ ਸ਼ਬਦਾਂ ਦਾ, ਨਿਰੰਕਾਰ ਦੇ ਬੋਲਾਂ ਦਾ ਕਥਾ ਜਾਂ ਕੀਰਤਨ ਹੋ ਰਿਹਾ, ਇਹ ਸਾਰੀ ਦੁਨੀਆਂ ਦੀ ਮਾਇਆ ਵੀ ਇਕੱਠੀ ਹੋ ਜਾਵੇ ਤੇ ਇਹਦਾ ਇੱਕ ਅੱਖਰ ਖਰੀਦਿਆ ਨਹੀਂ ਜਾ ਸਕਦਾ ਹੈ। ਇਹ ਇੰਨਾ ਨਿਰਮੋਲਕ ਹੈ ਕਿ ਕੀਰਤਨ ਨਿਰਮੋਲਕ, ਕੰਚਨ ਸਿਉਂ ਪਾਈਏ ਨਾਹੀਂ ਤੋਲ। ਪਾਤਸ਼ਾਹ ਕਹਿੰਦੇ ਸਾਰੀ ਦੁਨੀਆਂ ਦਾ ਸੋਨਾ ਇਕੱਠਾ ਕਰ ਲਓ ਤੇ ਕਹਿੰਦੇ ਇਸ ਕੀਮਤ ਨਾਲ ਵੀ ਇਹ ਨਹੀਂ, ਫਿਰ ਇਹ ਮਿਲਦਾ ਕਿੱਦਾਂ ਹੈ? ਇਹਦੀ ਕੀਮਤ ਇੱਕ ਦੱਸ ਦਿੱਤੀ ਹੈ, ਮਨ ਦੇ ਰਾਮ ਲਿਆ ਹੈ ਮੋਲ। ਪਾਤਸ਼ਾਹ ਕਹਿੰਦੇ ਕਿ ਆਪਣਾ ਮਨ ਗੁਰੂ ਨੂੰ ਦੇ ਦੇ ਕਿ ਮਨ ਵਿੱਚ ਇਹ ਸਤਿਗੁਰ ਕੇ ਪਾਤ ਦੇ ਸੇਵਕ ਕੇ ਕਾਰਜ ਰਾਸ, ਇਹਦੀ ਕੀਮਤ ਹੈ ਕਿ ਤੈਨੂੰ ਆਪਣਾ ਮਨ ਭੇਟਾ ਕਰਨਾ ਪੈਣਾ ਹੈ। ਗੁਰੂ ਪਾਤਸ਼ਾਹ ਕਿਰਪਾ ਕਰਨ ਤੇ ਅਸੀਂ ਤਾਂ ਅਰਦਾਸ ਕਰ ਸਕਦੇ, ਪਾਤਸ਼ਾਹ ਸਾਤੋਂ ਕੀਤਾ ਨਹੀਂ ਜਾ, ਸਾਡੇ ਅੰਦਰ ਇਹੋ ਜਿਹੀ ਸ਼ਰਧਾ, ਪ੍ਰੇਮ ਭਾਵਨਾ, ਇਹੋ ਜਿਹੀ ਕਸ਼ਿਸ਼ ਪੈਦਾ ਕਰੋ ਕਿ ਸੱਚੇ ਪਾਤਸ਼ਾਹ ਇਹ ਮਨ, ਇਹ ਸਰੀਰ ਸਦਾ ਲਈ ਤੁਹਾਡਾ ਹੋ ਜਾਵੇ। ਇਹ ਸਦਾ ਲਈ ਇਹ ਆਨੰਦ ਲੈ ਦੇਖੋਣ, ਇਹ ਕੀਰਤਨ ਨਿਰਮੋਲਕ ਹੀਰਾ ਆਨੰਦ ਗੁਣੀ ਗਹੀਰਾ। ਪਾਤਸ਼ਾਹ ਕਹਿੰਦੇ ਨੇ ਗਹੀਰਾ ਡੂੰਘਾ ਕਿ ਜਿਹਦੇ ਅੱਗੇ ਸਮੁੰਦਰਾਂ ਦੀ ਗਹਿਰਾਈ ਵੀ ਸੋਟੀ ਪੈ ਜਾਂਦੀ ਹੈ, ਕਹਿੰਦੇ ਇਹਦੇ ਵਿੱਚ ਇੰਨਾ ਕੁ ਡੂੰਘਾ ਆਨੰਦ ਹੈ ਜੇ ਸਾਨੂੰ ਲੈਣਾ ਪੈ ਜਾਵੇ। ਸਮੁੰਦਰਾਂ ਦਾ ਜਿਹੜਾ ਜਲ ਥੋੜ੍ਹਾ ਪੈ ਜੂ, ਪਰ ਨਾਮ ਦੇ ਇੱਕ ਸ਼ਬਦ ਵਿੱਚ ਕੀਰਤਨ 'ਚ ਕੀ ਪਿਆ ਇਹ ਲਿਖਿਆ। ਦੂਸਰੀ ਵਸਤੂ ਆ ਕਿ ਕਥਾ ਹੁੰਦੀ ਹੈ, ਪਾਤਸ਼ਾਹ ਦੀ ਕਥਾ ਨਹੀਂ ਕਿ ਇਹ ਨਾ ਕਰਕੇ ਜਾਓ ਰਾਜੇ ਕਿ ਆਏ ਸੀ ਉਹਨਾਂ ਨੇ ਕਥਾ ਬੜੀ ਸੋਹਣੀ ਕੀਤੀ, ਇਸ ਨਾਲ ਨਹੀਂ ਹੈ। ਮੈਂ ਬੇਨਤੀ ਇਹ ਕਰ ਰਿਹਾ ਕਿ ਸੁਣ ਹਰ ਕਥਾ ਉਤਾਰੀ ਮੈਲ, ਕਰਨਾ ਕੀ ਹੈ ਕਿ ਅਸੀਂ ਕਥਾ ਸੁਣੀ ਹੈ ਤੇ ਇਸ ਨੂੰ ਮਨ ਦੇ ਵਿੱਚ ਐਂ ਵਸਾਓ ਕਿ ਇੱਥੇ ਮੇਰੀ ਹੁਣ ਤਾਂ ਤੁਹਾਡੇ ਅੰਦਰ ਮੈਲ ਨਹੀਂ ਰਹੀ, ਅਜੇ ਸ਼ੁਰੂ ਹੀ ਹੋਈ ਆ ਕਿ ਹਾਂ ਹੁਣ ਜੀ ਕਰਦਾ ਕਿ ਕਿਸੇ ਦੀ ਚੁਗਲੀ ਕਰੀਏ, ਕਿਸੇ ਦੀ ਨਿੰਦਿਆ ਕਰੀਏ, ਕਿਸੇ ਨੂੰ ਗਾਲਾਂ ਕੱਢੀਏ, ਜਾਂ ਅਸੀਂ ਕਾਮ 'ਚ ਜਾਂ ਕ੍ਰੋਧ 'ਚ, ਸਾਰਾ ਕੁਛ ਇੱਕਦਮ ਹੀ ਗੁਰੂ ਪਾਤਸ਼ਾਹ ਨੇ ਮਿਹਰ ਕਰ ਦਿੱਤੀ ਆਪਣੇ ਚਰਨਾਂ 'ਚ ਲਿਆ ਕੇ। ਪਰ ਬੇਨਤੀ ਇਹ ਕਰੀਏ ਕਿ ਸੁਣ ਹਰ ਕਥਾ ਉਤਾਰੀ ਮੈਲ, ਜਿਹੜੀ ਆਪਾਂ ਕੱਪੜਾ ਲਾ ਕੇ ਛੁੱਟ ਦਿੱਤਾ ਉਹਨੂੰ ਮੁੜ ਕੇ ਪਾਓ ਨਾ, ਬੇਨਤੀ ਕਰੀਏ, ਹੈ ਨਾ ਜੀ, ਕਿ ਇਹ ਮੈਲਾ ਜਿਹੜਾ ਕੱਪੜਾ ਹੈ, ਜਿਹੜੀਆਂ ਚੀਜ਼ਾਂ ਨਾਲ ਹੁੰਦਾ, ਇਸ ਨੂੰ ਲਾ ਕੇ ਛੁੱਟ ਦਿੱਤਾ, ਮੁੜ ਕੇ ਅਸੀਂ ਇਹਨੂੰ ਅੰਗੀਕਾਰ ਨਹੀਂ ਕਰਨਾ। ਮਹਾਂਪਨੀਤ ਭੈ ਸੁਖ ਸ਼ੈਲ, ਪਾਤਸ਼ਾਹ ਕਹਿੰਦੇ ਮੇਰੇ ਅੱਖਰਾਂ ਦੀ ਜਿਹੜੀ ਅੰਮ੍ਰਿਤ ਕਥਾ ਹੈ, ਇਸ ਕਥਾ ਦੇ ਵਿੱਚ ਕਹਿੰਦੇ ਇੰਨਾ ਕੁ ਆਨੰਦ, ਇੰਨਾ ਕੁ ਖੇੜਾ, ਇੰਨੀ ਕੁ ਖੁਸ਼ੀ, ਇੰਨਾ ਕੁ ਰਸ ਹੈ ਕਿ ਮਹਾਂਪਨੀਤ, ਜਿਸ ਤੋਂ ਕਹਿੰਦੇ ਪਵਿੱਤਰ ਹੋਰ ਕੁਛ ਵੀ ਨਹੀਂ ਹੈ, ਉਹ ਹੈ ਮੇਰੇ ਅੱਖਰਾਂ ਦੀ ਕਥਾ ਦਾ ਵਖਿਆਨ। ਮਹਾਂਪਵਿੱਤਰ ਭੈ ਫੇ ਸੁਖ ਸੈਲ ਕਹਿੰਦੇ ਨੇ ਰਾਜੇ ਪਹਾੜ ਨੂੰ। ਪਾਤਸ਼ਾਹ ਕਹਿੰਦੇ ਇੱਕ ਦਿਨ ਇਹੋ ਜਿਹਾ ਹੋ ਜਾਵੇਗਾ ਕਿ ਸੁਣ ਸੁਣ ਕੇ ਤੇ ਤੂੰ ਇਹੋ ਜਿਹਾ ਬਣ ਜਾਵੇਂਗਾ ਕਿ ਸੁੱਖਾਂ ਦਾ ਇੱਕ ਪਹਾੜ, ਆਤਮਕ ਆਨੰਦ ਦਾ ਇੱਕ ਪਹਾੜ, ਭਾਵੇਂ 100 ਤੇਰੇ ਵਿੱਚ ਆ ਕੇ ਟੱਕਰਾ, ਈਰਖਾ, ਦਵੈ, ਚੁਗਲੀ, ਨਿੰਦਿਆ ਵਾਲੇ, ਕਿਸੇ ਬੱਟੇ ਨੂੰ, ਛੋਟੇ ਨੂੰ ਤਾਂ ਹਿਲਾਇਆ ਜਾ ਸਕਦਾ, ਪਰ ਸੁਮੇਰ ਪਰਬਤ ਨੂੰ ਤਾਂ ਹਿਲਾਉਣਾ ਔਖਾ ਹੀ ਹੈ। ਇਸ ਕਰਕੇ ਪਾਤਸ਼ਾਹ ਕਹਿੰਦੇ ਕਿ ਇਸ ਤਰ੍ਹਾਂ ਦੇ ਅਸੀਂ ਬਣ ਜਾਈਏ ਸੁਣ ਸੁਣ ਕੇ ਕਿ ਸਾਨੂੰ ਕੋਈ ਹਿਲਾਈ ਨਾ ਸਕੇ।
ਨਾਨਕ ਪ੍ਰਭ ਸਰਣਾਗਤੀ ਰਾਖਨ ਕਉ ਸਮਰੱਥ।
ਨਾਨਕ ਪ੍ਰਭ ਸਰਣਾਗਤੀ, ਹੇ ਸੱਚੇ ਪਾਤਸ਼ਾਹ ਤੇਰੀ ਸ਼ਰਨ ਦੇ ਵਿੱਚ ਆਏ, ਸਤਿਗੁਰ ਆਇਓ ਸ਼ਰਨ ਤੁਹਾਰੀ, ਮਿਲੇ ਸੁਖ ਨਾਮ ਹਰ ਸੋਭਾ, ਚਿੰਤਾ ਲਾਹੇ ਮਾਰੀ। ਹੇ ਸੱਚੇ ਪਾਤਸ਼ਾਹ ਸਾਡੀ ਚਿੰਤਾ ਲਾ ਦੋ, ਤੇਰੀ ਸ਼ਰਨ ਦੇ ਵਿੱਚ ਆ ਕੇ ਪੰਜ ਪਦਾਰਥ ਮਿਲਦੇ ਨੇ, ਮਿਲੇ ਸੁਖ, ਪਹਿਲੇ ਸੁਖ ਮਿਲਦਾ ਹੈ, ਫਿਰ ਸੋਭਾ ਮਿਲਦੀ, ਮਿਲੇ ਸੁਖ ਨਾਮ ਮਿਲਦਾ, ਨਾਮ ਹਰ ਮਿਲਦਾ, ਰੱਬ ਮਿਲਦਾ, ਸੋਭਾ ਮਿਲਦੀ ਹੈ, ਤੇ ਪੰਜਵੀਂ ਗੱਲ ਪਾਤਸ਼ਾਹ ਕਹਿੰਦੇ ਕਿ ਚਿੰਤਾ ਲਾਹੇ ਹਮਾਰੀ। ਜਿਹੜੇ ਗੁਰੂ ਦੀ ਸ਼ਰਨ ਦੇ ਵਿੱਚ ਪੈ ਜਾਂਦੇ ਨੇ ਉਹਨਾਂ ਨੂੰ ਮੁੜ ਕੇ ਨਾ ਇਸ ਲੋਕ ਦੀ ਚਿੰਤਾ ਤੇ ਨਾ ਕੋਈ ਪਰਲੋਕ ਦੀ ਚਿੰਤਾ ਰਹਿ ਜਾਂਦੀ।
ਸ਼ੰਤ ਜਿਉਂ ਜਾਨੋ ਤਿਉਂ ਰਾਖ, ਹਰ ਪ੍ਰਭ ਤੇਰੇ ਆ।
ਜਿਸ ਤਰ੍ਹਾਂ ਵੀ ਜਿਉਂ ਭਾਵੇ ਤਿਉਂ ਰਾਖ ਲੈ, ਹਮ ਸ਼ਰਨ ਪ੍ਰਭ ਆਏ ਰਾਮ ਰਾਜੇ, ਹਮ ਭੂਲ ਵਿਗਾੜੇ ਦਿਨ ਸਰਾਤ, ਹਾਂ ਲਾਜ ਰਖਾਏ ਹੇ ਮੇਰੇ ਪਾਤਾ। ਸੱਚੇ ਪਾਤਸ਼ਾਹ ਜੀ, ਜਿਸ ਤਰ੍ਹਾਂ ਵੀ ਹੋਵੇ ਸਾਨੂੰ, ਗਰੀਬਾਂ ਨੂੰ, ਮਾੜਿਆਂ ਨੂੰ, ਕਚੀਲ ਹੈ ਜਿਹੋ ਜਿਹੇ ਵੀ ਆ, ਮਾੜੇ ਚੰਗੇ ਮੇਰੇ ਦਾਤਾ ਤੇਰੇ ਹੀ ਆ, ਹਮ ਮੈਲੇ ਤੁਮ ਉਜਲ ਕਰਦੇ ਸੱਚੇ ਪਾਤਸ਼ਾਹ ਸਾਨੂੰ ਉਜਲ ਕਰੋ, ਸਾਡੇ ਤੇ ਮਿਹਰ ਕਰੋ, ਦਇਆ ਕਰੋ।
ਕਿਤੇ ਗਨੋ ਅਸੰਖ ਅਵਗਣ ਮੇਰਿਆ,
ਕਿੱਥੇ ਦਾਤਾ ਜੀ ਨੇ ਕਹਿ ਦਿੱਤਾ ਅਸੰਖ, ਜਿੱਥੇ ਗਿਣਤੀ ਸੰਖਿਆ ਖਤਮ ਹੋ ਜਾਂਦੀ। ਕਹਿੰਦੀ ਜਿੱਦਾਂ ਸਮੁੰਦਰ ਦੇ ਵਿੱਚ ਨਾ ਪਾਣੀ ਦਾ ਅੰਤ ਨਹੀਂ, ਜੇਤਾ ਸਮੁੰਦਰ ਸਾਗਰ ਨੀਰ ਭਰਿਆ ਤੇਤੇ ਔਗਣ ਹਮਾਰੇ, ਉਹ ਚ ਪਾਣੀ ਦਾ ਅੰਤ ਨਹੀਂ ਤੇ ਸਾਡੇ ਵਿੱਚ ਕੀ ਹੈ, ਔਗਣਾਂ ਦਾ ਵੀ ਕੋਈ ਅੰਤ ਨਹੀਂ ਹੈ। ਇਸ ਕਰਕੇ ਬਾਣੀ ਦੇ ਵਿੱਚ ਸਾਨੂੰ ਸਮਝਾ ਦਿੱਤਾ ਕਿ ਇੰਨੇ ਕੁ ਔਗਣ, ਇੰਨੇ ਕੁ ਔਗਣ ਹੈ ਕਿ ਜਿਹਨਾਂ ਨੂੰ ਅਸੀਂ ਗਿਣ ਨਹੀਂ ਸੱਚੇ ਪਾਤਸ਼ਾਹ। ਪਰ ਸਾਨੂੰ ਇਹ ਪਤਾ ਹੈ ਕਿ ਭਾਵੇਂ ਜਿੰਨੇ, ਇੱਕ ਮੇਰੀ ਗੱਲ ਨਹੀਂ, ਭਾਵੇਂ ਕਰੋੜਾਂ ਸੰਗਤਾਂ ਤੇਰੀ ਕੀ ਹੈ ਸ਼ਰਨ ਵਿੱਚ ਪਾਏ ਜਾਣ ਮੇਰੇ ਸੱਚੇ ਪਾਤਸ਼ਾਹ ਜੀ, ਤੇ ਤੇਰੀ ਇੱਕ ਦ੍ਰਿਸ਼ਟੀ ਸਾਰੇ ਸੰਸਾਰ ਨੂੰ ਸਾਫ ਕਰ ਸਕਦੀ ਹੈ।
ਅਸੰਖ ਅਵਗਣ ਖਤੇ ਫੇਰੇ, ਨਿਤ ਪ੍ਰਤ ਸਦ ਭੁੱਲੀਏ।
ਹਾਂ, ਭੂਲ ਵਿਗਾੜੇ ਦਿਨ ਸਰਾ ਤਿਆ ਲਾਜ ਰਖਾਏ। ਨਹੀਂ, ਅਸੀਂ ਖਤੇ ਬਹੁਤ ਕਮਾਉਂਦੇ, ਕਿਛ ਅੰਤ ਨਾ ਪਾਰਾ ਵਾਰ। ਖਤੇ ਉਹ ਜੰਮੇ ਖਤੇ ਕਰਨ, ਖਤਿਆਂ ਵਿੱਚ ਪਾਹੇ, ਧੋਤੇ ਮੂਲ ਨਾ ਉਤਰੇ ਜੇਸੋ ਧੋਵਣ ਪਾਹੇ। ਨਾਨਕ ਬਖਸ਼ੇ ਬਖਸੀਏ ਨਾਹੇ ਤੇ ਪਾਹੀ ਪਾਏ। ਮੇਰੇ ਦਾਤਾ ਜੀ, ਜੇ ਤੁਸੀਂ ਬਖਸ਼ ਲਵੋ ਤੇ ਇੱਕ ਵੀ ਖੋਟਾ ਕਰਮ, ਇੱਕ ਵੀ ਪਾਪ ਨਹੀਂ ਰਹਿ ਜਾਣਾ। ਤੇ ਜੇ ਮੈਂ ਆਖਾਂ ਕਿ ਮੈਂ ਇਹ ਲਾ ਲੈਣੇ, ਇਹ ਮੇਰੇ ਵੱਸ ਦੀ ਗੱਲ ਨਹੀਂ, ਤੇਰੀ ਦਇਆ ਹੋ ਜਾਵੇ। ਹਾਂਜੀ,
ਮੋਹ ਮਗਨ ਬਿਕਰਾਲ ਮਾਇਆ, ਤਉ ਪ੍ਰਸਾਦੀ ਕੁਲੀਏ।
ਇਹ ਸੱਚੇ ਪਾਤਸ਼ਾਹ, ਮੈਂ ਤਾਂ ਮੋਹ ਦੇ ਵਿੱਚ ਬਿਕਰਾਲ ਹੁੰਦਾ ਕਿ ਜਿਸ ਤਰ੍ਹਾਂ ਹੁਣ ਕੀ ਸ਼ਬਦ ਕਹੀਏ, ਜਿਸ ਤਰ੍ਹਾਂ ਕੁੱਤਾ ਭੌਂਕਦਾ ਹੈ, ਇਸ ਤਰ੍ਹਾਂ ਦੇ ਨਾਲ ਕੀ ਹੈ ਮੇਰੀ ਅਵਸਥਾ ਬਣ ਚੁੱਕੀ ਹੈ। ਤੇ ਮੈਨੂੰ ਆਪ ਜੀ ਤਾਂ ਕਹਿੰਦੇ ਕਿ ਇਹਦੇ ਵਿੱਚ ਪਰ ਤੋ ਪ੍ਰਸ਼ਾਦੀ ਲਿਖਿਆ ਹੈ, ਇਹ ਸਾਰੀਆਂ ਆਵਾਜ਼ਾਂ ਮੇਰੇ ਅੰਦਰੋਂ ਬੰਦ ਹੋ ਸਕਦੀਆਂ। ਜੋ ਕੂਕਰ ਹਰਕਾਇਆ ਧਾਵੇ ਦਹਿ ਦਿਸ ਜਾਏ, ਲੋਭੀ ਜੰਤਨਾ ਜਾਣੀ ਭੱਖ ਅਭੱਖ ਸਭ ਖਾਏ, ਇਹ ਸਾਰਾ ਕੁਛ ਮੇਰੇ ਅੰਦਰੋਂ ਬੰਦ ਤਾਂ ਹੋ ਸਕਦਾ ਤੋ ਪ੍ਰਸ਼ਾਦੀ ਆਖਿਆ, ਜੇ ਮੇਰੇ ਦਾਤਾ ਜੀ ਤੁਸੀਂ ਕਿਰਪਾ ਕਰ ਦਵੋ, ਇਹਦਾ ਹੋਰ ਕੋਈ ਸਾਧਨ ਨਹੀਂ ਹੈ।
ਲੋਕ ਕਰਤ ਬੇਕਾਰ ਬਿਖੜੇ, ਪ੍ਰਭ ਨੇਰ ਹੂੰ ਤੇ ਨੇਰਿਆ।
ਬੰਦਾ ਕੀ ਕਰਦਾ ਹੈ ਕਿ ਲੁਕ ਲੁਕ ਕੇ ਬੇਕਾਰ ਕਰਦਾ, ਲੁਕ ਲੁਕ ਚੋਰੀਆਂ ਕਰਦਾ, ਲੁਕ ਲੁਕ ਮਾੜੇ ਕਰਮ ਕਰਦਾ, ਤੇ ਕਹਿੰਦਾ ਮੈਨੂੰ ਕਿਸੇ ਨੇ ਦੇਖਿਆ ਹੀ ਨਹੀਂ ਹੈ। ਬਾਣੀ ਚ ਲਿਖਿਆ ਹੱਟ ਪੱਟਣ ਬਿਜ ਮੰਦਰ ਭੰਨੇ, ਕਰ ਚੋਰੀ ਘਰ ਆਵੇ। ਕਹਿੰਦੇ ਘਰ ਆ ਗਿਆ, ਕਹਿੰਦਾ ਕਿਸੇ ਨੇ ਦੇਖਿਆ ਹੀ ਨਹੀਂ। ਪਰ ਕਮਲਿਆ ਅੱਗੋ ਦੇਖੇ ਪਿੱਸੋ ਦੇਖੇ, ਤੁਝ ਤੇ ਕਹਾਂ ਸਪਾਵੇ। ਪਾਤਸ਼ਾਹ ਤੇ ਇਹੋ ਜਿਹੇ ਨੇ, ਭੂਤ ਭਵਿੱਖ ਤੇ ਵਰਤਮਾਨ ਦੇ ਉਹ ਮਾਲਕ ਨੇ। ਉਹ ਤਾਂ ਤੂੰ ਕਹਿੰਦਾ ਅੱਜ ਨਹੀਂ ਦੇਖਿਆ, ਕੀ ਪਿਛਲੇ ਕਰਮਾਂ ਦੇ ਵਿੱਚ ਕਰਕੇ ਆਇਆ ਤੇ ਕੀ ਆਉਣ ਵਾਲਿਆਂ ਦੇ ਵਿੱਚ ਕਰਨਾ, ਉਹਨੂੰ ਸਭ ਕੁਛ ਦਿਸਦਾ ਪਿਆ ਹੈ। ਜਿਹੜਾ ਤੂੰ ਕਹਿ ਰਿਹਾ ਕਿ ਖਣੀ ਮੈਨੂੰ ਕਿਸੇ ਨੇ ਦੇਖਿਆ ਹੀ ਨਹੀਂ।
ਬਿਨਵੰਤ ਨਾਨਕ ਦਇਆ ਤਾਰੋ, ਕਾਢ ਭਵ ਜਲ ਫੇਰਿਆ।
ਇਹ ਸੱਚੇ ਪਾਤਸ਼ਾਹ, ਸਾਰੀ ਦੀ ਸਾਰੀ ਖੇਡ ਤੇਰੀ ਦਇਆ ਦੇ ਉੱਤੇ ਮੁੱਕੀ ਆ ਕੇ। ਹੇ ਪਾਤਸ਼ਾਹ, ਸਾਡੇ ਤੇ ਦਇਆ ਕਰੋ, ਮਿਹਰ ਕਰੋ, ਕਿਰਪਾ ਕਰੋ ਸੱਚੇ ਪਾਤਸ਼ਾਹ। ਖਾਤ ਪੀਤ ਖੇਲਤ ਹੱਸ, ਭਰਮੇ ਜਨਮ ਅਨੇਕ, ਭਵਜਲ ਤੇ ਕਾਢੋ ਪ੍ਰਭੂ ਨਾਨਕ ਤੇਰੀ ਟੇਕ। ਸੱਚੇ ਪਾਤਸ਼ਾਹ ਸਾਨੂੰ ਕੱਢ ਲਓ ਇਹ ਭਵਜਲ ਦੇ ਵਿੱਚ, ਇਹ ਸੰਸਾਰ ਦੀਆਂ ਬਾਸ਼ਨਾ ਵੀ, ਇਹਦੇ ਵਿਸ਼ੇ ਵੀ, ਹਰ ਚੀਜ਼ ਇਹ ਭਵਜਲ ਇੱਥੋਂ ਹੀ ਤਿਆਰ ਹੁੰਦਾ। ਸਾਡੀ ਬਿਰਤੀ ਨਾ ਇੱਧਰ, ਮੇਰੇ ਦਇਆ ਸਾਡੇ ਉੱਤੇ ਕੱਢੋ ਅਤੇ ਇਹਦੇ ਵਿੱਚੋਂ ਇੱਥੋਂ ਕੱਢ ਲਓ ਅਤੇ ਅੱਗੇ ਤਾਂ ਫਿਰ ਤੁਸੀਂ ਆਪ ਹੀ ਕੱਢ ਲੈਣਾ। ਸੱਚੇ ਪਾਤਸ਼ਾਹ ਇੱਥੇ ਮਿਹਰ ਕਰੋ ਕਿ ਇਹਦੇ ਵਿੱਚ ਸੁਰਤ ਨਾ ਜਾਏ, ਇਹਨਾਂ ਮਾੜੀਆਂ ਚੀਜ਼ਾਂ 'ਚ ਤੇਰਾ ਨਾਮ ਸੁਆਸ ਗ੍ਰਾਸ ਜਪੀਏ।
ਸਲੋਕ ਨਿਰਤ ਨਾ ਪਵੈ ਅਸੰਖ ਗੁਣ, ਉੱਚਾ ਪ੍ਰਭ ਕਾ ਨਾਉ।
ਉਹ ਸਤਿਗੁਰੂ ਇੰਨਾ ਕੁ ਉੱਚਾ ਹੈ, ਕਹਿੰਦੇ ਨਿਰਤ, ਕਈ ਜਗ੍ਹਾ ਨਿਰਤ ਨਿਰਤਕਾਰੀ ਨੂੰ ਕਹਿੰਦੇ, ਇੱਥੇ ਨਿਰਤ ਹੁੰਦਾ ਹੈ ਕਿ ਨਿਰਣਾ ਕਰ ਲੈਣਾ। ਕਹਿੰਦੇ ਤੇਰੇ ਗੁਣਾਂ ਦਾ ਅੱਜ ਤੱਕ ਕਿਸੇ ਤੋਂ ਨਿਰਣਾ ਹੋ ਨਹੀਂ ਸਕਿਆ ਕਿ ਕਿੰਨੇ ਕੁ ਗੁਣ, ਊਚ ਅਪਾਰ ਬੇਅੰਤ ਸੁਆਮੀ ਕੌਣ ਜਾਣੇ ਗੁਣ ਤੇਰੇ। ਪਰ ਇਹ ਤਾਂ ਪਤਾ ਕਿ ਗਾਵਤੇ ਉਧਰੇ ਸੁਣਤੇ ਉਧਰੇ, ਬਿਨਸੇ ਪਾਪ ਕਨੇਰੇ, ਕਿ ਉਹਨਾਂ ਨੂੰ ਇਹ ਨਾ ਕਰੋ ਕਿ ਖਣੀ ਮੈਂ ਜਾਣ ਲੈਣਾ, ਜਾਣਿਆ ਨਹੀਂ ਸਾਡੇ ਤੋਂ ਜਾਣਾ, ਪਰ ਆਪਾਂ ਗਾ ਕੇ ਸੁਣਾ ਕੇ ਸੁਣ ਕੇ ਆਪਣੀ ਕਲਿਆਣ ਕਰਾਉਣੀ ਹੈ।
ਨਾਨਕ ਕੀ ਬੇਨੰਤੀਆ ਮਿਲੈ ਨਿਥਾਵੇ ਥਾਓ।
ਸਾਡੀ ਬੇਨਤੀ ਹੈ ਸੱਚੇ ਪਾਤਸ਼ਾਹ, ਅਸੀਂ ਨਿਥਾਵੇਂ ਹੈ, ਸਾਡੇ ਕੋਲ ਥਾਂ ਹੈ ਨਹੀਂ, ਭਾਵ ਤੇਰੀ ਸਹਿਜ ਅਵਸਥਾ ਦੀ ਜਿਹੜੀ ਖੇਡ ਹੈ, ਤੇਰਾ ਸਹਿਜ ਦਾ ਜਿਹੜਾ ਦੇਸ ਹੈ, ਜਿਹੜਾ ਸਹਿਜ ਦਾ ਘਰ ਹੈ, ਉਹਦੇ ਵਿੱਚ ਮੈਨੂੰ ਨਥਾਵੇਂ ਨੂੰ ਥਾਂ ਦੇ ਦੇਵੋ। ਸੱਚੇ ਪਾਤਸ਼ਾਹ, ਨਿਰਧਨ ਕੋ ਧਨ ਤੇਰੋ ਨਾਉ, ਨਥਾਵੇ ਕੋ ਨਾਉ ਤੇਰਾ ਥਾਉ, ਨਮਾਣੇ ਕੋ ਪ੍ਰਭ ਤੇਰੋ ਮਾਣ, ਸਗਲ ਘਟਾ ਕੋ। ਅਤੇ ਸਿੱਖ ਇਹੋ ਜਿਹਾ ਹੀ ਹੋਣਾ ਚਾਹੀਦਾ ਜਿਹੜਾ ਦੂਜਿਆਂ ਲਈ ਵੀ ਅਰਦਾਸਾਂ ਕਰੇ, ਮੈਨੂੰ ਇਕੱਲੇ ਨਹੀਂ, ਹੇ ਮੇਰੇ ਪਾਤਸ਼ਾਹ ਜਿੰਨੀ ਸੰਗਤ ਹੈ ਸਾਰਿਆਂ ਨੂੰ ਹੀ ਇਹ ਥਾਂ ਦੇ ਦੇਵੋ।
ਸ਼ੰਤ ਦੂਸਰ ਨਾਹੀਂ ਠਾਓ, ਕਾ ਪਹਿ ਜਾਈਐ।
ਹੁਣ ਦੂਸਰ ਕਹਿੰਦੇ ਕੋਈ ਹੋਰ ਤਾਂ ਥਾਂ ਹੈ ਨਹੀਂ ਸੱਚੇ ਪਾਤਸ਼ਾਹ ਜਿੱਥੇ ਜਾਈਏ, ਕਿਉਂਕਿ ਨਿਰੰਕਾਰ ਤੇ ਤੂੰ ਹੈ, ਬਾਹੂ ਬਾਹੂ ਬਾਣੀ ਨਿਰੰਕਾਰ, ਤੈਨੂੰ ਛੱਡ ਕੇ ਅਸੀਂ ਹੁਣ ਕਿੱਥੇ ਜਾਈਏ। ਜੇ ਕੋਈ ਜਾਂਦਾ ਹੈ ਤੇ ਉਹਨੂੰ ਮਿਲਣਾ ਵੀ ਸਾਧ ਜੀ ਕੱਖ ਨਹੀਂ ਹੈ, ਸਭ ਕੁਛ ਜਿਹੜਾ ਮਿਲਣਾ ਹੈ ਉਹ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਨਿਰੰਕਾਰ ਦਾ ਰੂਪ ਹੈ, ਇੱਥੋਂ ਹੀ ਮਿਲਣਾ ਹੈ ਤੇ ਸਾਰੇ ਇੱਥੋਂ ਹੀ ਲੈ ਕੇ ਵਰਤਾਉਂਦੇ, ਭਾਵੇਂ ਨਾਮ ਆਪਣਾ ਕਰਦੇ ਨੇ, ਪਰ ਉਹ ਮੂਰਖਤਾ ਦੀ ਗੱਲ ਹੈ। ਸਿਰਫ ਸਤਿਗੁਰਾਂ ਦਾ ਨਾਮ ਹੀ ਆਪਾਂ ਲਈਏ ਜਿਹੜੀ ਉਹਦੇ ਨਾਲ ਦਾਤ ਵਰਤਣੀ, ਕਿ ਦਾਤਸ਼ਾਹ ਭਾਵੇਂ ਇਹ ਮਾਇਕ ਹੈ ਤੇਰਾ ਸਿੱਖ, ਇਹਦੇ ਥਾਣੀ ਵਰਤਾ ਰਿਹਾ, ਪਰ ਵਰਤ ਤਾਂ ਤੂੰ ਹੀ ਰਿਹਾ ਨਾ ਮੇਰੇ ਦਾਤਾ, ਕਿਰਪਾ ਕਰੋ ਸੱਚੇ ਪਾਤਸ਼ਾਹ, ਇਹੋ ਜਿਹੀ ਸੋਚ ਇਹੋ ਜਿਹੀ ਦ੍ਰਿਸ਼ਟੀ ਸਾਡੇ ਅੰਦਰ ਦੇ ਦਿਓ ਕਿ ਤੂੰ ਹੀ ਵਰਤਦਾ ਨਜ਼ਰ ਆਵੇਂ।
ਆਠ ਪਹਿਰ ਕਰ ਜੋੜ ਸੋ ਪ੍ਰਭ ਧਿਆਈ ਐ।
ਅੱਠੇ ਪਹਿਰ ਹੀ ਪਾਤਸ਼ਾਹ ਜੀ ਨੇ ਤੇ ਕਹਿ ਦਿੱਤਾ ਕਿ ਰਹਿਣ ਦਿਨ ਸੁਪ੍ਰਭਾਤ, ਤੂੰ ਹੈ ਹੀ ਗਾਵਨਾ, ਜੀ ਜੰਤਰ ਸਰਵੱਤਰ ਨਾਉ ਤੇਰਾ ਧਿਆਵਨਾ, ਕੇ ਬਿਸਰ ਨਾ ਹੀ ਦਤਾਰੇ, ਆਪਣਾ ਨਾਮ ਦੇਹੋ ਗੁਣ ਗਾਵਾਂ ਦੇਣ ਰਾਤ, ਨਾਨਕ ਚਾਓ ਇਹੋ ਬਈ। ਇਸ ਕਰਕੇ ਰਾਤ ਤੇ ਦਿਨ ਸੱਚੇ ਪਾਤਸ਼ਾਹ ਤੇਰਾ ਨਾਮ ਜਪੀਏ।
ਧਿਆਏ ਸੋ ਪ੍ਰਭ ਸਦਾ ਆਪਣਾ, ਮਨ ਹੈ ਚਿੰਦਿਆ ਪਾਈਐ।
ਪਾਤਸ਼ਾਹ ਜੀ ਸਮਝਾਉਂਦੇ ਨੇ ਕਿ ਹਰ ਰੋਜ਼ ਨਿਤ ਨੇਮ ਦੇ ਨਾਲ ਉੱਠ ਕੇ, ਕਿ ਜਿਸ ਤਰ੍ਹਾਂ ਕਰ ਇਸ਼ਨਾਨ ਸਿਮਰ ਪ੍ਰਭੇ ਆਪਣਾ ਮਨ ਧਨ ਭਏ, ਅਰੋਗਾਂ ਕੋਟ ਬਿਘਨ ਲਾਥੇ ਪ੍ਰਭ ਸ਼ਰਨਾ ਪ੍ਰਗਟੇ ਭਲੇ, ਸੰਜੋਗਾਂ ਸਾਨੂੰ ਸਿੱਖਾਂ ਨੂੰ ਇਹ ਤੇ ਆਖਿਆ ਹੈ। ਅਸੀਂ ਸਿੱਖ ਕਾਹਦੇ ਨਾਲ ਹੈ, ਸਾਡੀ ਨੀਂਹ ਪੱਥਰ ਅੰਮ੍ਰਿਤ ਵੇਲਾ ਹੈ, ਕਿ ਜਿਹਨੂੰ ਰੋਜ਼ ਤੁਸੀਂ ਸੌਖੇ ਸ਼ਬਦ ਦੇ ਵਿੱਚ ਰਾਜੇ ਪੜ੍ਹਦੇ ਹੋ ਕਿ ਗੁਰ ਸਤਿਗੁਰ ਕਾ ਜੋ ਸਿੱਖ ਅਖਾਏ, ਸੋ ਭਲਕੇ ਉੱਠ ਹਰ ਨਾਮ ਧਿਆਏ, ਭਲਕੇ ਹੁੰਦਾ ਰਾਜੇ ਅਗਲਾ ਦਿਨ। ਤੇ ਪਾਤਸ਼ਾਹ ਜੀ ਨੇ ਸਿੱਖ ਨੂੰ ਹੁਕਮ ਕੀਤਾ ਹੋਇਆ ਕਿ ਮੇਰਾ ਸਿੱਖ ਜਿਹੜਾ ਸਵਾ ਪਹਿਰ ਰਾਤਰੀ ਉੱਠ ਕੇ ਤਾਂ ਕੀ ਹੈ, ਮੇਰੇ ਨਾਲ ਜੁੜ ਜਾਣਾ ਚਾਹੀਦਾ, ਇੱਕ ਹੋ ਜਾਣਾ ਚਾਹੀਦਾ। ਜਿਹੜਾ ਸਿੱਖ ਇਸ ਤਰ੍ਹਾਂ ਦੇ ਨਾਲ ਜੁੜਨਾ ਸ਼ੁਰੂ ਕਰ ਲੈਂਦਾ ਹੈ ਤੇ ਕਹਿੰਦੇ ਜੋ ਵੀ ਉਹ ਮਨ ਦੇ ਵਿੱਚ ਇਸ ਦਾ ਮੈਂ ਉਹਨੂੰ ਉਹ ਹੀ ਫਲ ਦਿੰਦਾ ਕਿ ਜੋ ਮੰਗੇ ਠਾਕਰ ਆਪਣੇ ਤੇ ਸੋਈ ਸੋਈ ਦੇਵੇ।
ਤਜ ਮਾਨ ਮੋਹ ਵਿਕਾਰ ਦੂਜਾ ਏਕ ਸਿਉਂ ਲਿਵ ਲਾਈਐ।
ਪਾਤਸ਼ਾਹ ਜੀ ਸਮਝਾ ਰਹੇ ਨੇ ਕਿ ਮਾਨ ਛੱਡ ਦੋ, ਹੰਕਾਰ ਛੱਡ ਦਵੋ, ਮੋਹ ਛੱਡ ਦੋ, ਮੋਹ ਮਾਇਆ ਕੇ ਸੰਗ ਨਾ ਲੇਪ ਮਨ ਮੇ ਰੱਖੈ। ਹਰ ਇੱਕ ਦੇ ਨਾਲ ਚਿੱਤ ਲਾਉਣਾ ਹੈ ਭਾਈ, ਦੋਵਾਂ ਦੇ ਨਾਲ ਨਹੀਂ ਲਾਉਣਾ ਹੈ, ਇੱਕੋ ਜਪ ਇੱਕੋ ਸਲਾਹੇ, ਇੱਕ ਸਿਮਰ ਇੱਕੋ ਮਨਿਆਹੇ, ਇੱਕ ਸਕੇ ਗੁਣ ਗਾਓ ਅਨੰਤ ਮਨ ਤਨ ਜਾਪ, ਏਕ ਭਗਵੰਤ ਏਕੋ ਏਕ ਏਕ ਹਰ, ਆਪ ਪੂਰਨ ਪੂਰ ਰਹਿਓ ਪ੍ਰਵਿਆਪ ਅਨਕ ਵਿਸਤਾਰ, ਏਕ ਤੇ ਭਏ ਏਕ ਅਰਾਧ ਪਰਾਸਤ ਗਏ, ਜਿੰਨੇ ਤੇਰੇ ਅੰਦਰ ਪਸ਼ਚਾਤਾਪ ਬੈਠੇ ਪਏ ਨੇ, ਸੋਚਣੀਆਂ ਬੈਠੀਆਂ, ਕਹਿੰਦੇ ਇੱਕ ਦੇ ਅਰਾਧਨ ਨਾਲ ਸਾਰੀਆਂ ਦੂਰ ਹੋ ਜਾਂਦੀਆਂ ਨੇ।
ਅਰਪ ਮਨ ਤਨ ਪ੍ਰਭੂ ਆਗੈ, ਆਪ ਸਗਲ ਮਿਟਾਈ ਐ।
ਇਹ ਸੱਚੇ ਪਾਤਸ਼ਾਹ ਮੇਰੇ ਮਨ ਦੇ ਵਿੱਚ ਵੀ ਵਸੋ, ਮੇਰੇ ਤਨ ਚ ਵੀ, ਮੇਰੀ ਸੁਰਤੀ ਚ ਵੀ ਬਾਜੋ ਰਾਜੇ। ਇਹਦਾ ਨਿਰਣਾ ਕਿੱਦਾਂ ਹੋਊਗਾ ਕਿ ਮਨ ਦੇ ਵਿੱਚ ਵੀ ਤਨ ਚ ਵੀ? ਦੇਖੋ ਤਨ ਦੀ ਜਿਹੜੀ ਸੁੰਦਰਤਾ ਤੇ ਮਨ ਦੀ ਸੁੰਦਰਤਾ ਨਾ ਦੋ ਚੀਜ਼ਾਂ ਤੇ ਪਈ ਆ। ਤਨ ਦੀ ਸੁੰਦਰਤਾ ਇਹ ਨਹੀਂ ਹੁੰਦਾ ਕਿ ਅਸੀਂ ਨਾਲਿਆ ਕੱਪੜੇ ਤੇ ਸਾਫ਼ ਪਾਲੇ ਤੇ ਖਣੀ ਤਨ ਸਾਫ਼ ਹੋ ਗਿਆ, ਨਹੀਂ। ਤਨ ਦੀ ਸੁੰਦਰਤਾ ਸੇਵਰ ਤੇ ਖੜੀ ਹੈ ਤੇ ਮਨ ਦੀ ਸੁੰਦਰਤਾ ਭਜਨ ਤੇ ਖੜੀ ਹੈ। ਤਨ ਜਿਹੜਾ ਸੇਵਾ ਕਰਕੇ ਕਿਹਦਾ ਪਵਿੱਤਰ ਹੋ ਗਿਆ ਸੀ, ਭਾਈ ਮੱਝ ਜੀਆਂ ਦਾ ਤਨ, ਕਹਿੰਦੇ ਗੁਰੂ ਅਰਜਨ ਦੇਵ ਪਾਤਸ਼ਾਹ ਸਮਝਾਉਂਦੇ, ਕਹਿੰਦੇ ਇਹ ਸੰਸਾਰ ਦੇ ਲੋਕੋ ਸੰਗਤ ਜੀ, ਕਹਿੰਦੇ ਦੇਖ ਲਓ ਜੇ ਇਸ ਸ੍ਰਿਸ਼ਟੀ ਦੀ ਕਿਸੇ ਨੇ ਸੁੰਦਰਤਾ ਤੱਕਣੀ ਹੈ, ਉਹ ਜਿਹਦੇ ਕੱਪੜੇ ਵੀ ਪਾਟੇ ਪਾਏ ਹੋਣ ਤੇ ਸਵੇਰ ਤੋਂ ਲੈ ਕੇ ਦੇ ਸ਼ਾਮ ਤੱਕ ਲੱਕੜਾਂ ਹੀ ਢੋਈ ਜਾਣੀਆਂ, ਗੁਰੂ ਦੀ ਸੇਵਾ ਹੀ ਦਿਖਦੀ ਆ, ਖੂਹ ਚ ਡਿੱਗਣਾ ਵੀ ਨਹੀਂ ਨਜ਼ਰ ਆ ਰਿਹਾ, ਇੰਨਾ ਪਿਆਰ ਕੇ ਲੱਕੜਾਂ ਨਾ ਕਿਤੇ ਗਿੱਲੀਆਂ ਹੋ ਜਾਣ, ਇਹਨੂੰ ਕਹਿੰਦੇ ਨੇ ਰਾਜੇ ਸੇਵਕ। ਤੇ ਇਹ ਸੁੰਦਰਤਾ ਕਹਿੰਦੇ ਇਸ ਤਰ੍ਹਾਂ ਦੇ ਨਾਲ ਮਿਹਰ ਕਰੋ ਕਿ ਤੁਹਾਨੂੰ ਅਸੀਂ ਯਾਦ ਕਰੀਏ।
ਬਿਨਵੰਤ ਨਾਨਕ ਧਾਰ ਕਿਰਪਾ, ਸਾਚ ਨਾਮ ਸਮਾਈਐ।
ਇਹ ਸੱਚੇ ਪਾਤਸ਼ਾਹ ਸਾਡੇ ਉੱਤੇ ਕਿਰਪਾ ਕਰੋ, ਤੇ ਕਿਰਪਾ ਕੀ ਕਰੋ ਕਿ ਅਸੀਂ ਤੇਰੇ ਨਾਮ ਦੇ ਵਿੱਚ ਹੀ ਲੀਨ ਹੋ ਜਾਈਏ। ਨਾਮ ਦੇ ਵਿੱਚ ਹੀ ਲੀਨ, ਨਾਮ ਦੇ ਵਿੱਚ ਲੀਨ ਕਿੱਦਾਂ ਹੋ ਜਾਈਏ? ਜਿਸ ਦਿਨ ਨਾਮ ਦੇ ਵਿੱਚ ਲੀਨ ਹੋ ਗਏ ਫਿਰ ਤਾਂ ਦੂਜਾ ਨਹੀਂ ਕੋਈ ਵੀ ਰਿਹਾ। ਇਸ ਕਰਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਪਾਕ ਬਾਕ ਆਉਂਦੇ ਨੇ ਕਿ ਹਰ ਨਾਮ ਪਿਤਾ ਹਰ ਨਾਮੋ ਮਾਤਾ, ਹਰ ਨਾਮ ਸਿਖਾਈ ਮਿੱਤਰ ਹਮਾਰਾ। ਕਹਿੰਦੇ ਨਾਮ ਚ ਲੀਨ ਹੋ ਗਿਆ ਉਹਨੂੰ ਮਾਂ ਪਿਓ ਵੀ ਭੁੱਲ ਗਏ ਤੇ ਮਿੱਤਰ ਵੀ ਭੁੱਲ ਗਿਆ। ਕਹਿੰਦੇ ਨਾਮ ਹੀ ਮੇਰੀ ਮਾਂ ਹੈ ਤੇ ਨਾਮ ਹੀ ਮੇਰਾ ਪਿਓ ਹੈ ਤੇ ਨਾਮ ਹੀ ਮੇਰੇ ਇਹ ਸਾਰੇ ਸਿਰਖਾ ਸੰਬੰਧੀ ਸਾਰੇ ਇਹੋ ਹੀ ਹੈ। ਤੇ ਇਸ ਕਰਕੇ ਮਾਈ ਰੀ ਪੇਖ ਰਹੀ ਬਿਸ਼ਮਾਦ, ਉਹ ਨਾਮ ਦੇ ਵਿੱਚ ਇੰਨੀ ਕੁ ਲੀਨਤਾ ਦੇ ਵਿੱਚ ਗੁਰੂ ਦੇ ਸਿੱਖ ਚਲੇ ਜਾਂਦੇ ਨੇ ਤੇ ਉਹ ਉਸ ਦੇ ਬਿਸ਼ਮਾਦ ਅਚਰਜ ਤੇ ਅਦਭੁਤ ਖੇਡ ਦੇਖਦੇ ਨੇ ਫਿਰ ਪਰਮੇਸ਼ਰ ਦੇ। ਮਾਈ ਰੀ ਪੇਖ ਰਹੀ ਬਿਸਮਾਦ, ਅਨਹਦ ਧੁਨੀ ਮੇਰਾ ਮਨ ਮੋਹਿਓ, ਤੇਰੀਆਂ ਇਹਨਾਂ ਅਨਹਦ ਧੁਨਾਂ ਨੇ ਸੱਚੇ ਪਾਤਸ਼ਾਹ ਮੈਨੂੰ ਮੋਹਿਤ ਕਰ ਲਿਆ ਮੇਰੇ ਦਾਤਾ ਜੀ। ਅਨਹਦ ਧੁਨੀ ਮੇਰਾ ਮਨ ਮੋਹਿਓ, ਅਚਰਜ ਤਾਂ ਕੇ ਸਵਾਦ, ਇਹੋ ਜਿਹਾ ਰਸ ਦੁਨੀਆਂ ਦੇ ਵਿੱਚ ਕਿਤੇ ਵੀ ਨਹੀਂ ਆਇਆ ਹੈ ਜਿਹੜਾ ਤੇਰੇ ਸ਼ਬਦ ਵਿੱਚੋਂ ਆ ਰਿਹਾ, ਜਿਹੜਾ ਤੇਰੀ ਧੁਨ ਦੇ ਵਿੱਚੋਂ ਆ ਰਿਹਾ। ਅਨਹਦ ਧੁਨੀ ਮੇਰਾ ਮਨ ਮੋਹਿਓ, ਅਚਰਜ ਤਾਂ ਕੇ ਸਵਾਦ, ਬਈ ਮਾਤ ਪਿਤਾ ਬੰਧਪ ਹੈ ਸੋਈ ਮਨ ਹਰ ਕੋ ਅਹਿਲਾਦ। ਤੇ ਉਹ ਦੱਸ ਰਿਹਾ ਕਹਿੰਦੇ ਇਹ ਧੋਣੀ ਮੇਰੀ ਮਾਂ ਹੈ ਤੇ ਇਹ ਧੋਣੀ ਮੇਰਾ ਕੀ ਹੈ ਪਿਓ ਹੈ ਤੇ ਇਹ ਧੋਣੀ ਮੇਰਾ ਰਿਸ਼ਤੇਦਾਰ ਹੈ ਤੇ ਹਰ ਮੇਰੀ ਜ਼ਿੰਦਗੀ ਦੀ ਅਹਿਲਾਦ ਹੁੰਦਾ ਰਾਜੇ। ਭਈ ਖੁਸ਼ੀ ਮੇਰੀ ਹਰ ਜ਼ਿੰਦਗੀ ਦੀ ਖੁਸ਼ੀ ਤੇ ਖੇੜਾ ਕੀ ਹੈ ਇਹ ਜਿਹੜੀ ਤੇਰੀ ਅਨਹਦ ਧੁਨ ਹੈ।
ਸਲੋਕ ਰੇ ਮਨ ਤਾ ਕਉ ਧਿਆਈ ਐ, ਸਭ ਬਿਦ ਜਾ ਕੈ ਹਾਥ।
ਜੋ ਜਿਹਦੇ ਹੱਥ ਚ ਹੈ ਸਾਰਾ ਕੁਛ ਹੀ ਉਹਨੂੰ ਅਸੀਂ ਧਿਆਨ, ਹੁਣ ਅੱਖਰੀ ਅਰਥੀ ਆਪਾਂ ਕਰਾਂਗੇ, ਸਮਾਂ ਹੋ ਚੱਲਿਆ ਹੈ ਤੇ ਇਸ ਕਰਕੇ ਪਿਆਰ ਨਾਲ ਸਰਵਣ ਕਰੋ ਜੀ।
ਹਾਂਜੀ। ਰਾਮ ਨਾਮ ਤਨ ਸਾਂਚੀ ਐ, ਨਾਨਕ ਨਿਭ ਹੈ ਸਾਥ।
ਸਾਂਚੀ ਹੁੰਦਾ ਇਕੱਤਰ ਕਰਨਾ। ਕਹਿੰਦੇ ਸਾਰੀ ਜ਼ਿੰਦਗੀ ਦੇ ਵਿੱਚ ਜੇ ਸਿੱਖਾ ਕੁਛ ਕਰਨਾ ਤੇ ਰਾਮ ਦਾ ਨਾਮ ਵਾਹਿਗੁਰੂ ਸ਼ਬਦ ਨੂੰ ਰੋਜ਼ ਇਕੱਠਾ ਕਰਨਾ ਸ਼ੁਰੂ ਕਰ ਲੈ, ਅਖੀਰਲੇ ਵੇਲੇ ਇਹਨੇ ਤੇਰੇ ਨਾਲ ਨਿਭਣਾ, ਹੋਰ ਕਿਸੇ ਨੇ ਨਹੀਂ ਨਿਭਣਾ। ਜੇ ਮਾਤ ਪਿਤਾ ਸੁਤ ਮੀਤ ਨਾ ਭਾਈ ਮਨ ਊਹਾਂ ਨਾਮ ਤੇਰੇ ਸੰਗ ਸਹਾਈ, ਜਾਂ ਮਹਾਂ ਭਿਆਨ ਦੂ ਜਮ ਦੱਲੇ ਤੈਂ ਕੇਵਲ ਨਾਮ ਸੰਗ ਤੇਰਾ ਚੱਲੇ। ਹਾਂਜੀ।
ਸ਼ਾਂਤ ਸਾਥੀ ਅੜਾ ਪ੍ਰਭ ਏਕ, ਦੂਸਰ ਨਾਹੇ ਕੋਏ।
ਪਾਸ ਸਮਝਾਉਂਦੇ ਤੇਰਾ ਸਾਥੀ ਇੱਕੋ ਹੀ ਆ, ਦੂਜਾ ਕੋਈ ਨੀ। ਸਾਜਨ ਬੰਧ ਸਮਿੱਤਰ ਸੋ, ਕਹਿੰਦੇ ਕੌਣ ਹੈ ਸਾਥੀ? ਸਾਜਨ ਬੰਧ ਸਮਿੱਤਰ ਸੋ ਹਰ ਨਾਮ ਹਿਰਦੇ ਦੇ। ਕਹਿੰਦੇ ਉਹੋ ਹੀ ਤੇਰਾ ਸੱਜਣ ਹੈ ਜਿਹੜਾ ਤੇਰੇ ਹਿਰਦੇ ਚ ਨਾਮ ਦੀ ਕਣੀ ਰੱਖ ਦੇਵੇ, ਤੇ ਉਹਨਾਂ ਦੇ ਚਰਨਾਂ ਚ ਅਸੀਂ ਬੈਠੇ ਹਾਂ।
ਥਾਨ ਥਨੰਤਰ ਆਪ, ਜਲ ਥਲ ਪੂਰ ਸੋਏ।
ਹਰ ਜਗ੍ਹਾ ਤੇ ਜੈ ਜੈ ਪੇਖੋ ਤੈ ਹਦੂਰ, ਦੂਰ ਕਤੂ ਨਾ ਜਾਈ, ਰਬ ਰਹਿਆ ਸਰਵਤਰ ਮੈਂ ਮਨ ਸਦਾ ਧਿਆਈ। ਈ ਤੂਤ ਨੀ ਬੀਸੜੇ ਸੋ ਸੰਗੀ ਗਣੀਏ, ਜਿਹੜਾ ਇੱਥੇ ਵੀ ਹੈ ਅੱਗੇ ਵੀ ਹੈ ਹਰ ਜਗ੍ਹਾ ਦੇ ਉੱਤੇ। ਘੱਟ ਘੱਟ ਮੈਂ ਹਰਜੂ ਵਸੇ ਸੰਤਨ ਕਹਿਓ ਪਕਾਰ, ਹਰ ਜਗ੍ਹਾ ਦੇ ਉੱਤੇ ਜਿਹੜਾ ਰਮਿਆ ਪਿਆ ਹੈ ਉਸ ਨਾਲ ਜੁੜੋ ਜੀ।
ਜਲ ਥਲ ਮਹੀਅਲ ਪੂਰ ਰਹਿਆ, ਸਰਬ ਦਾਤਾ ਪ੍ਰਭ ਤਨੀ।
ਹੁਣ ਦੇਖੋ ਜਲ ਚ ਵੀ ਹੋਈ ਹੈ, ਥਲ ਚ ਵੀ ਉਹ ਹੈ, ਮਹੀ ਤੇ ਅਲ, ਮਹੀ ਧਰਤੀ ਤੇ ਵੀ ਹੋਈ ਹੈ, ਅਲ ਆਕਾਸ਼ ਚ ਵੀ ਉਹੀ ਹੈ। ਜੇ ਉਹੋ ਹੀ ਹੈ ਸਾਰਿਆਂ ਚ ਰਮਿਆ ਤੇ ਤਾਂ ਹੀ ਤਾਂ ਅਸੀਂ ਪੜ੍ਹਦੇ ਗਾਵੇ ਤੂੰ ਹੁਣ ਪੌਣ ਪਾਣੀ ਬਸੰਤਰ। ਕਹਿੰਦੇ ਉਹ ਤਾਂ ਹੀ ਤੇਰਾ ਕਿ ਤੂੰ ਉਹਨਾਂ ਦੇ ਵਿੱਚ ਵੀ ਤੇਰੀ ਜੋਤ ਹੈ ਤੇ ਉਹ ਵੀ ਤੈਨੂੰ ਯਾਦ ਕਰਦੇ ਨੇ।
ਗੋਪਾਲ ਗੋਬਿੰਦ ਅੰਤ ਨਾਹੀ ਬੇਅੰਤ ਗੁਣ ਤਾ ਕੇ ਕਿਆ ਗਨੀ।
ਉਸ ਦੇ ਗੁਣ ਬੇਅੰਤ ਨੇ ਜਿਹਦੇ ਗੁਣਾਂ ਦਾ ਅੰਤ ਨਹੀਂ ਪਾਇਆ ਜਾ ਸਕਦਾ।
ਪਜ ਸਰਣ ਸੁਆਮੀ ਸੁਖੈ ਗਾਮੀ ਤਿਸ ਬਿਨਾ ਅਨ ਨਾਹੀ ਕੋਏ।
ਉਹ ਸਾਰੇ ਸੁੱਖਾਂ ਦਾ ਦਾਤਾ ਹੈ, ਸਰਬ ਸੁੱਖਾਂ ਦਾ ਦਾਤਾ ਹਰ, ਤਾਂ ਕਿ ਹਰ ਹਰ ਗਾਈਏ। ਇਸ ਕਰਕੇ ਉਹ ਸਾਰੇ ਸੁੱਖਾਂ ਦਾ ਦਾਤਾ ਹੈ, ਸਤਿਗੁਰੂ ਸੱਚੇ ਪਾਤਸ਼ਾਹ ਕਿਰਪਾ ਕਰਨ।
ਬਿਨਵੰਤ ਨਾਨਕ ਦਇਆ ਧਾਰੋ ਤਿਸ ਪ੍ਰਾਪਤ ਨਾਮ ਹੋਏ।
ਸੱਚੇ ਪਾਤਸ਼ਾਹ ਦੀ ਸਾਰੀ ਗੱਲ ਫਿਰ ਦਇਆ ਤੇ ਆਉਂਦੀ ਹੈ ਕਿ ਮੇਰੇ ਦਾਤਾ ਜੀ ਦਇਆ ਕਰੋ ਸਾਡੇ ਸਾਰਿਆਂ ਦੇ ਉੱਤੇ ਤੇ ਫਿਰ ਹੀ ਸਾਡਾ ਬੇੜਾ ਪਾਰ ਲੱਗਣਾ। ਦਇਆ ਕਰਨੰਗ ਦੁੱਖ ਹਰਨੰਗ ਉਚਰਨ ਨਾਮ ਕੀਰਤਨੇ। ਸੱਚੇ ਪਾਤਸ਼ਾਹ ਆਪ ਦਿਆਲੂ ਮਹਾਰਾਜ ਜੀ ਸਾਡੇ ਉੱਤੇ ਦਇਆ ਕਰ ਦਵੋ।
ਸਲੋਕ ਚਿੱਤ ਜੇ ਚਿੱਤ ਵਿਆ ਸੋ ਮੈਂ ਪਾਇਆ।
ਜੋ ਮੇਰੇ ਚਿੱਤ ਦੇ ਵਿੱਚ ਸੀ ਉਹ ਜੋ ਮੈਂ ਤੇਰਾ ਚਿੰਤਨ ਕੀਤਾ ਕਿ ਮਨ ਮੇ ਚਿਤਵੋ ਚਿਤਵਨੀ ਉਦਮ ਕਰੋ ਉਠ ਨੀਤ ਹਰ ਕੀਰਤਨ ਕਾ ਆਹਰੋ ਹਰ ਦੇਹੋ ਨਾਨਕੇ। ਮੇਰੇ ਸੱਚੇ ਪਾਤਸ਼ਾਹ ਮੇਰੀ ਰੋਜੀ ਰੋਟੀ ਆਪਣੀ ਉਪਮਾ ਜਸ ਆਪਣਾ ਸਿਮਰਨ ਬਣਾ ਦਿਓ।
ਨਾਨਕ ਨਾਮ ਧਿਆਏ ਸੁਖ ਸਬਾਇਆ।
ਨਹੀਂ ਗੁਰੂ ਪਾਤਸ਼ਾਹ ਜੀਆਂ ਦਾ ਨਾਮ ਜਪੋ ਜਿਨ ਜਿਨ ਨਾਮ ਧਿਆਇਆ ਤਿਨ ਕੇ ਕਾਜ ਸਰੇ ਹਰਗੁਰ ਪੂਰਾ ਅਰਾਧਿਆ ਦਰਗੇ ਸੱਚ ਖਰੇ।
ਸ਼ਾਂਤ ਅਬ ਮਨ ਛੂਟ ਗਿਆ ਸਾਧੂ ਸੰਗ ਮਿਲੇ।
ਹੇ ਸੱਚੇ ਪਾਤਸ਼ਾਹ ਤੇਰੇ ਬਖਸ਼ਿਆ ਹੋਇਆਂ ਦੀ ਹੁਣ ਮੈਨੂੰ ਸੰਗਤ ਮਿਲ ਗਈ ਹੈ ਤੇ ਹੁਣ ਮੈਂ ਦੁਰਜਨਾ ਵੱਲੋਂ ਛੁਟਕਾਰਾ ਪਾ ਲਿਆ। ਹੁਣ ਮੈਂ ਇਹਨਾਂ ਦੀ ਸੰਗਤ ਤੋਂ ਬਾਹਰ ਨਹੀਂ ਜਾਂਦਾ ਤੇ ਇਹਨਾਂ ਦੀ ਸੰਗਤ ਦੇ ਵਿੱਚ ਮੈਂ ਹੁਣ ਨਾਮ ਜਪਦਾ ਹਾਂ।
ਗੁਰਮੁਖ ਨਾਮ ਲਿਆ ਜੋਤੀ ਜੋਤ ਰਲੇ।
ਸੱਚੇ ਪਾਤਸ਼ਾਹ ਜੀਆਂ ਨੇ ਕਿਰਪਾ ਕੀਤੀ ਹੈ ਕਿ ਤੇਰਾ ਨਾਮ ਜਪਦਾ ਜਪਦਾ ਇੱਥੋਂ ਤੱਕ ਪਹੁੰਚ ਗਿਆ ਕਿ ਆਪ ਉਹ ਪਰਮ ਜੋਤ ਹੈ ਤੇ ਜਿਹਦੇ ਵਿੱਚ ਮੇਰੀ ਜੋਤ ਜਾ ਕੇ ਰਲ ਗਈ। ਗੁਰ ਕਿਰਪਾ ਜੇ ਨਰਕੋ ਕੀਨੀ ਤੈਂ ਜੁਗਤ ਪਛਾਨੀ ਨਾਨਕ ਲੀਨ ਭਇਓ ਗੋਬਿੰਦ ਸਿਓ ਜਿਉਂ ਪਾਨੀ ਸੰਗ ਪਾਨੀ। ਇਸ ਤਰ੍ਹਾਂ ਦੇ ਨਾਲ ਤੇਰੇ ਵਿੱਚ ਲੀਨ ਹੁੰਦੇ ਹੈ ਜਿਸ ਤਰ੍ਹਾਂ ਦੇ ਨਾਲ ਇੱਕ ਗੜਬੀ ਭਾਵੇਂ ਪਾਣੀ ਦੀ ਹੋਵੇ ਤੇ ਉਹ ਦਰਿਆ ਚ ਪਾ ਦੋ ਦਰਿਆ ਦਾ ਰੂਪ ਹੋ ਜਾਂਦੀ ਹੈ। ਜਿੰਨਾ ਚਿਰ ਗੜਬੀ ਚ ਹੈ ਤੇ ਉਹ ਗੜਬੀ ਦਾ ਜਲ ਰਹਿੰਦਾ, ਜਿਸਲੇ ਦਰਿਆ ਚ ਪਾਤਾ ਉਹ ਦਰਿਆ ਦਾ। ਇਸ ਤਰ੍ਹਾਂ ਦੇ ਨਾਲ ਸਿੱਖ ਤੇਰੇ ਵਿੱਚ ਅਭੇਦ ਹੋ ਜਾਂਦਾ ਹੈ।
ਹਰ ਨਾਮ ਸਿਮਰਤ ਮਿਟੇ ਕਿਲ ਬਿਖ ਬੁਝੀ ਤਪਤ ਅਗਾਨੇ ਆ।
ਉਸ ਅਕਾਲ ਪੁਰਖ ਦੇ ਨਾਮ ਦਾ ਪਵਿੱਤਰ ਸਿਮਰਨ ਕਰਕੇ ਨਾ ਤੇ ਜਿੰਨੇ ਪਾਪ ਹੈ ਉਹ ਸਾਰੇ ਮਿਟ ਜਾਂਦੇ। ਇੱਥੋਂ ਆਪਾਂ ਥੋੜਾ ਜਿਹਾ ਅਲੰਕਾਰ ਚ ਬੋਲੇ ਸਾਂ ਕਿ ਅਮਿਆ ਦ੍ਰਿਸ਼ਟ ਸੁਭ ਕਰੇ ਹਰੇ ਅੱਗ ਪਾਪ ਸਕਲ ਮਲ। ਅੱਗ ਹੁੰਦੇ ਕਿ ਪੁਰਾਣੇ ਤੋਂ ਪੁਰਾਣੇ ਪਾਪ ਕੀਤੇ ਹੋਏ ਉਹਨਾਂ ਦਾ ਸਟਕਾਰਾ ਗੁਰੂ ਦੀ ਦ੍ਰਿਸ਼ਟੀ ਪੈ ਜਾਵੇ ਤੇ ਗੁਰੂ ਪਾਤਸ਼ਾਹ ਆਪਣੇ ਨਾਮ ਦੀ ਬਖਸ਼ਿਸ਼ ਸਿਮਰਨ ਦੀ ਕਣੀ ਦੇ ਦੇਣ। ਇੱਕ ਕੇ ਕਿਣਕਾ ਏਕ ਜੇ ਜੀਵ ਸਾਵੇ ਤਾਂ ਕਿ ਮਹਿਮਾ ਗਣੀ ਨਾ ਆਵੇ। ਜਿਹਨੂੰ ਆਪ ਸ਼ਬਦ ਹਜ਼ਾਰੇ ਚ ਪੜ੍ਹਦੇ ਕਿ ਮਨ ਮੰਦਰ ਤਨ ਬੇਸ ਕਲੰਦਰ ਘੱਟ ਹੀ ਤੀਰਥ ਨਾਵਾਂ। ਏਕ ਸ਼ਬਦ ਮੇਰੇ ਪ੍ਰਾਣ ਬਸਤ ਹੈ ਬਹੁੜ ਜਨਮਣਾ। ਇਹਦਾ ਮਤਲਬ ਪਾਪ ਮੇਟ ਦਿੱਤੇ ਸਤਿਗੁਰਾਂ ਨੇ। ਹਾਂਜੀ
ਗਹਿ ਪੂਜਾ ਲੀਨੇ ਦਇਆ ਕੀਨੇ ਆਪਨੇ ਕਰ ਮਾਨਿਆ।
ਇਹ ਪਾਤਸ਼ਾਹ ਤੁਸੀਂ ਕਿਰਪਾ ਕੀਤੀ ਹੈ ਤੇ ਸਾਨੂੰ ਆਪਣੇ ਨਾਲ ਮਿਲਾਉਣਾ ਕੀਤਾ।
ਲੈ ਅੰਕ ਲਾਏ ਹਰ ਮਿਲਾਏ ਜਨਮ ਮਰਨਾ ਦੁੱਖ ਜਲੇ।
ਅੰਕ ਹੁੰਦਾ ਰਹਿ ਜੇ ਕਿ ਆਪਣੇ ਗਲੇ ਨਾਲ ਆਪਣੇ ਹਿਰਦੇ ਨਾਲ ਆਪਣੇ ਚਰਨਾਂ ਦੇ ਨਾਲ ਤੁਸੀਂ ਲੈ ਲਿਆ ਵਾ ਤੇ ਇਸ ਕਰਕੇ ਮੇਰਾ ਜਨਮ ਤੇ ਮਰਨ ਜਿਹੜਾ ਤੁਸੀਂ ਕੱਢ ਦਿੱਤਾ ਹੈ। ਜਿਹਨੂੰ ਅਸੀਂ ਪੜ੍ਹਦੇ ਜਪ ਮਨ ਸਤ ਨਾਮ ਸਦਾ ਸਤ ਨਾਮ ਹਲਤ ਮਲਤ ਮੁੱਖ ਉੱਚਲ ਹੋਈ ਹੈ। ਹਲਤ ਪਲਤ ਮੁੱਖ ਉੱਜਲ ਹੋਈ ਹੈ। ਨਿਤ ਧਿਆਈਏ ਹਰ ਪੁਰਖ ਨਿਰੰਜਣਾ ਜੈ ਹਰ ਸਿਮਰਨ ਭਿਆ ਤੈ ਅਪਾਤ ਗਤ ਕੀਨੀ ਵਡਭਾਗੀ ਹਰ ਜਪਣਾ ਜਨ ਨਾਨਕ ਗੁਰ ਇਹ ਮਤ ਦੀਨੀ ਜਪ ਹਰ ਭਵ ਜਲ। ਤੁਸੀਂ ਚਰਨਾਂ ਨਾਲ ਲਾਇਆ ਤੇ ਸਾਡਾ ਛੁਟਕਾਰਾ ਹੋਇਆ।
ਬਿਨਵੰਤ ਨਾਨਕ ਦਇਆ ਧਾਰੀ ਮੇਲ ਲੀਨੇ ਇੱਕ ਪਲੇ।
ਜੋਸ਼ ਅਕਾਲ ਪੁਰਖ ਨੇ ਕਿਰਪਾ ਕੀਤੀ ਹੈ, ਦਇਆ ਕੀਤੀ ਹੈ, ਧਾਰਨ ਕੀਤੀ ਹੈ, ਤੇ ਸਾਨੂੰ ਇੱਕ ਪਲ ਕਿੰਨਾ ਕੁ ਹੁੰਦਾ ਹੈ? ਦੇਖੋ, ਜਿਸ ਵੇਲੇ ਸਤਿਗੁਰ ਜੀ ਕਿਰਪਾ ਕਰਦੇ ਨੇ ਤੇ ਇੱਕ ਪਲ ਦੇ ਵਿੱਚ ਹੀ ਆਪਣੇ ਨਾਲ ਸਾਨੂੰ ਮਿਲ ਲੈਂਦੇ ਆ। ਅਸੀਂ ਇੰਨਾ ਇੰਨਾ ਚਿਰ ਹੋ ਗਿਆ ਸਾਡੇ ਤੋਂ ਮਿਲਿਆ ਨਹੀਂ ਗਿਆ, ਆਓ ਉਸ ਪਲ ਦੇ ਵਾਸਤੇ ਅਸੀਂ ਮੱਥਾ ਰਗੜੀਏ ਕਿ ਉਹ ਪਲ ਸਾਨੂੰ ਨਸੀਬ ਹੋਵੇ ਸੱਚੇ ਪਾਤਸ਼ਾਹ, ਜਿਸ ਵੇਲੇ ਸਾਡਾ ਤੇ ਤੁਹਾਡਾ ਮੇਲ ਹੋਣਾ ਹੈ। ਤੁਹਾਡੀ ਕਿਰਪਾ ਦੇ ਨਾਲ ਹੀ ਇਹ ਮੇਲ ਹੋਣਾ ਹੈ, ਕਿਉਂਕਿ ਹੋਣਾ ਦਇਆ ਦੇ ਨਾਲ। 68 ਤੀਰਥ ਸਗਲ ਪੁੰਨ ਜੀ ਦਇਆ ਪ੍ਰਵਾਨ, ਜਿਸ ਨੂੰ ਦੇਵੇ ਦਇਆ ਕਰ ਸੋਈ ਪੁਰਖ ਸੁਜਾਨ। ਇਸ ਕਰਕੇ ਦਇਆ ਧਰਮ ਕਾ ਮੂਲ ਹੈ, ਪਾਪ ਮੂਲ ਅਭਿਮਾਨ। ਤੁਲਸੀ ਦਇਆ ਨਾ ਛੋੜੀਏ ਜਬਲਾ ਘੱਟ ਮੈਂ ਪ੍ਰਾਣ। ਦਇਆ ਇੱਕ ਇਹੋ ਜਿਹੀ ਹੈ ਜਿਹਨੂੰ ਮਹਾਰਾਜ ਗੁਰੂ ਨਾਨਕ ਪਾਤਸ਼ਾਹ ਜੀ ਨੇ ਵੀ ਕਹਿ ਦਿੱਤਾ ਕਿ ਧੌਲ ਧਰਮ ਦਇਆ ਕਾ ਪੂਤ ਪਈ। ਇਸ ਕਰਕੇ ਦਇਆ ਦਾ ਪੁੱਤਰ ਕੌਣ ਹੈ? ਧਰਮ। ਇਹ ਗੁਰੂ ਨਾਨਕ ਪਾਤਸ਼ਾਹ ਦਾ ਫਲਸਫਾ ਸੀ ਕਿ ਦਇਆ ਦਾ ਪੁੱਤਰ ਧਰਮ ਹੈ, ਤੇ ਉਸ ਨੂੰ ਜਿਸ ਵੇਲੇ ਦਸਵੇਂ ਜਾਮੇ ਚ ਗੁਰੂ ਨਾਨਕ ਆਏ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀਆਂ ਦੇ ਰੂਪ ਚ, ਉਹੀ ਮਹਾਰਾਜ ਜੀ ਨੇ ਸਰਗੁਣ ਦੇ ਵਿੱਚ ਜਿਸ ਵੇਲੇ ਪੰਜ ਪਿਆਰਿਆਂ ਦੀ ਸਾਜਨਾ ਕੀਤੀ ਹੈ, ਤੇ ਸਿਧਾਂਤ ਤੇ ਮੂਲ ਉਹੀ ਜਪਜੀ ਦਾ ਰੱਖ ਕੇ ਕੀਤੀ ਹੈ ਕਿ ਧੌਲ ਧਰਮ ਦਇਆ ਕਾ ਪੂਤ। ਪਹਿਲੇ ਦਇਆ ਸਿੰਘ ਨੂੰ ਸਾਜਿਆ ਤੇ ਫਿਰ ਭਾਈ ਧਰਮ ਸਿੰਘ ਨੂੰ ਸਾਜਿਆ, ਕਿਉਂਕਿ ਪਹਿਲੇ ਮਾਂ ਜ਼ਰੂਰੀ ਹੈ ਤੇ ਫਿਰ ਪੁੱਤਰ ਆਉਂਦਾ। ਇਸ ਕਰਕੇ ਜਿਤਨੇ ਵੀ ਅਸੀਂ ਧਰਮੀ ਪੁਰਸ਼ਾਂ ਰਾਜੇ, ਸਾਡੇ ਸਾਰਿਆਂ ਦੇ ਅੰਦਰ ਅੱਜ ਚਾਰ ਪਦਿਆਂ ਦੀ ਜਿਹੜੀ ਕਥਾ ਹੋਈ ਹੈ, ਚਾਰਾਂ ਦੇ ਅਖੀਰ ਦੇ ਵਿੱਚ ਦਇਆ ਤੇ ਕਿਰਪਾ ਸ਼ਬਦ ਹੀ ਆਇਆ ਹੈ ਕਿ ਉਹਦੀ ਮਿਹਰ ਹੋਵੇ ਤੇ ਸਾਡੇ ਅੰਦਰ ਵੀ ਸਾਰਿਆਂ ਦੇ ਲਈ ਕੀ ਹੋਵੇ? ਦਇਆ ਹੋਵੇ। ਏਕ ਪਿਤਾ ਏਕ ਸ਼ਕੇ ਹਮ ਬਾਲਕ, ਤੂੰ ਮੇਰਾ ਗੁਰ ਹਾਈ ਸੁਣ ਮੀਤਾ ਜੀਓ ਹਮਾਰਾ, ਵਲ ਜਵਲ ਜਾਸੀ ਹਰ ਦਰਸ਼ਨ ਦੇਹੋ ਦਿਖਾਈ। ਹੇ ਮੇਰੇ ਦਾਤਾ, ਸਾਡੇ ਸਾਰਿਆਂ ਦੇ ਉੱਤੇ ਮਿਹਰ ਕਰੋ ਕਿ ਅਸੀਂ ਸਾਰੇ ਭਰਾ ਭਰਾ ਬਣ ਕੇ ਆਪਾਂ ਚੱਲੀਏ, ਤੇ ਜਿਹੜੇ ਗੁਰੂ ਪਾਤਸ਼ਾਹ ਦੇ ਬਖਸ਼ੇ ਭੈਣ ਭਰਾ ਸਾਰੇ ਆਪ ਬੈਠੇ ਹੋ, ਤੇ ਇਹ ਅਰਦਾਸ ਕਰੋ ਕਿ ਹੇ ਆਵੋ ਭੈਣੇ ਗਲ ਮਿਲੇ, ਇਸ ਤਰ੍ਹਾਂ ਦੇ ਨਾਲ ਮਿਲੀਏ ਕਿ ਸਾਨੂੰ ਸਾਰੇ ਸੰਸਾਰ ਦੇ ਦੂਜੇ ਧਰਮਾਂ ਦੇ ਲੋਕ ਦੇਖਣ ਕਿ ਇਹੋ ਜਿਹੇ ਸਿੱਖ ਨੇ, ਇੰਨਾ ਇਹਦੇ ਵਿੱਚ ਪਿਆਰ ਹੈ। ਤੇ ਅਰਦਾਸ ਸਾਰੇ ਜਾਣੇ ਅੱਜ ਵੀ ਕਰਿਓ ਤੇ ਕਰਦੇ ਰਹੋ ਰੋਜ਼ ਕਿ ਸੱਚੇ ਪਾਤਸ਼ਾਹ ਸਾਡੇ ਵਿੱਚ ਨਖੇੜਾ ਨਾ ਪਏ, ਜੇ ਪਿਆ ਹੈ ਤੇ ਸਾਡੀ ਬਦਕਿਸਮਤੀ ਹੈ, ਸਾਡੇ ਔਗਣ ਬਖਸ਼ ਲਵੋ ਤੇ ਸਾਨੂੰ ਸਾਰਿਆਂ ਨੂੰ ਇੱਕ ਕਰ ਦਵੋ। ਆਓ ਮੈਂ ਬੇਨਤੀ ਕਰਾਂ, ਜੋ ਸਾਨੂੰ ਬੇਨਤੀ ਜਿਹੜੀ ਹੈ ਆਈ ਹੈ ਸਤਿਗੁਰ ਸੱਚੇ ਪਾਤਸ਼ਾਹ ਕਿ ਅੱਜ ਸ਼ਹੀਦ ਭਾਈ ਗੁਰਦੇਵ ਸਿੰਘ ਜੀ ਕੌਂਕੇ, ਜਿਹਨਾਂ ਨੂੰ ਬੜਾ ਕੋਹ ਕੋਹ ਕੇ ਵਿਚਾਰਿਆਂ ਨੂੰ ਮਾਰਿਆ ਗਿਆ ਸੀ, ਉਹਨਾਂ ਦਾ ਵੀ ਅੱਜ ਸ਼ਹੀਦੀ ਦਿਵਸ ਆਪਾਂ ਮਨਾ ਰਹੇ ਹਾਂ ਸੱਚੇ ਪਾਤਸ਼ਾਹ। ਚਲੋ ਇਹ ਗੱਲ ਸੀ ਕਿ ਜਿਸ ਵੇਲੇ ਘੱਲੂਘਾਰਾ ਹੋਇਆ ਸੀ ਨਾ ਛੋਟਾ ਕਾਨੂੰਆਂ ਦੇ ਸਾਹਮਣੇ ਵਿੱਚ, ਤੇ ਉਸ ਵੇਲੇ ਭਾਈ ਸੁੱਖਾ ਸਿੰਘ ਕੰਮੋ ਕਈ ਬਾੜੀ ਤੇ ਭਾਈ ਗੁਰਦਿਆਲ ਸਿੰਘ ਡੱਲੇ ਵਾਲੀਆ ਤੇ ਇੱਕ ਨਵਾਬ ਕਪੂਰ ਸਿੰਘ ਵਰਗੇ ਮੈਂ ਇਤਨੇ ਚ ਹੀ, ਤੇ ਉਸ ਵੇਲੇ ਉਹਨਾਂ ਨੇ ਇੱਕ ਕੀਤਾ ਕਿ ਸਾਰੇ ਪਾਸੋਂ ਦੁਸ਼ਮਣ ਨੇ ਘੇਰਾ ਤੇ ਅੱਗ ਲਾ ਦਿੱਤੀ ਸੀ ਉੱਥੇ ਚਾਰ ਸਵੇਰੇ, ਕਿਉਂਕਿ ਗਰਮੀ ਦੇ ਦਿਨ ਸੀ ਤੇ ਅੱਜ ਵੀ ਉੱਥੇ ਡੱਬ ਕਾਂ ਬਹੁਤ ਆ, ਤੇ ਉਹਨੀ ਅੱਗ ਲਾ ਦਿੱਤੀ ਕਿ ਵਿੱਚੇ ਕੁਛ ਛੱਡਣਗੇ। ਤਾਂ ਉਸ ਵੇਲੇ ਸਿੱਖਾਂ ਕਹਿੰਦੇ ਹੁਣ ਕਰੀਏ ਕੀ, ਤੇ ਭਾਈ ਸੁੱਖਾ ਸਿੰਘ ਕੰਬੋ ਕੀ ਮਾੜੀ ਨੇ ਸਾਰੇ ਜਥੇਦਾਰਾਂ ਨੂੰ ਸਲਾਹ ਦਿੱਤੀ, ਕਹਿੰਦੇ ਖਾਲਸੇ ਦੇ ਦੋਨੇ ਹੱਥ ਲੱਡੂ ਨੇ, ਬੋਲੋ ਸਤਨਾਮ ਕੀ, ਖਾਲਸੇ ਦੇ ਦੋਨੇ ਹੱਥ ਲੱਡੂ ਨੇ। ਕਹਿੰਦੇ ਜੇ ਤਾਂ ਯੁੱਧ ਜਿੱਤ ਗਏ ਤੇ ਰਾਜ ਕਰੂਗਾ ਖਾਲਸਾ, ਕਹਿੰਦੇ ਜੇ ਸ਼ਹੀਦ ਹੋਵਾਂਗੇ ਤੇ ਗੁਰੂ ਗੋਬਿੰਦ ਸਿੰਘ ਦੀ ਗੋਦ ਵਿੱਚ ਬੈਠਾਂਗੇ। ਇਸ ਕਰਕੇ ਇਹ ਹੈ ਤੋ ਸ਼ਹੀਦੇ ਵਤਨ ਆਬਾਦ ਰਹੋ, ਹਮ ਪੀ ਸਫ਼ਰ ਕਰ ਰਹੇ ਹਾਂ ਭਈ। ਇਸ ਕਰਕੇ ਕੀ ਹੈ, ਰੰਗੀ ਜਾਂਗ ਦੀ ਮੇਰੀ ਜਵਾਨੀ ਖੂਨ ਦੇ ਅੰਦਰ, ਲਿਖੀ ਜਾਮ ਦੀ ਮੇਰੀ ਕਹਾਣੀ ਖੂਨ ਦੇ ਅੰਦਰ, ਸ਼ਹੀਦੀ ਜਾਮ ਪੀਂਦਾ ਹਾਂ, ਜਵਾਨੀ ਮੁਸ਼ਕਰ ਆਉਂਦੀ ਏ, ਰਗਾਂ ਦਾ ਖੂਨ ਖੋਲਦਾ ਜਵਾਨੀ ਖੇੜ ਖੜਾਉਂਦੀ ਏ, ਚੜਿਆ ਦਾਰ ਉੱਤੇ ਮਸਤੀ ਪਿਆਰ ਦੀ ਦੇਖੀ, ਬੜਿਆ ਜੰਗ ਦੇ ਅੰਦਰ ਚਮਕ ਤਲਵਾਰ ਦੀ ਦੇਖੀ, ਛੜ ਛੜ ਭੱਠੀਆਂ ਦੇ ਅੰਦਰ ਰੰਗਤ ਅੰਗਿਆਰ ਦੀ ਦੇਖੀ, ਸਿਰ ਦੀ ਖੋਪਰੀ ਲੱਥੀ ਦਾ ਕੁੱਲੀ ਜਾਰ ਦੀ ਦੇਖੀ। ਇਸ ਕਰਕੇ ਆਓ ਮੇਰੇ ਸਤਿਗੁਰ ਸੱਚੇ ਪਾਤਸ਼ਾਹ ਨੇ ਰਹਿਮਤ ਕੀਤੀ ਹੈ, ਕਿਰਪਾ ਕੀਤੀ ਹੈ, ਇਸੇ ਤਰ੍ਹਾਂ ਸਮੂਹ ਸੰਗਤਾਂ ਦੇ ਚਰਨਾਂ 'ਚ ਬੇਨਤੀ ਕਰਦੇ ਹਾਂ ਕਿ ਸਾਰੀਆਂ ਸੰਗਤਾਂ ਜੋ ਵੀ ਸ੍ਰੀ ਹਰਿਮੰਦਰ ਸਾਹਿਬ ਤੋਂ ਹੁਕਮਨਾਮਾ ਸਾਹਿਬ ਆਉਂਦਾ ਅਤੇ ਇੱਥੇ ਮੰਜੀ ਸਾਹਿਬ 'ਚ ਰੋਜ਼ ਸਾਡੇ ਵਿਦਵਾਨ ਉੱਚੇ ਤੋਂ ਉੱਚੇ ਆ ਕੇ ਕਥਾ ਕਰਦੇ ਹੈ, ਇਹਨੂੰ ਅੰਦਰ ਆਪਣੇ ਵਸਾ ਕੇ ਅਤੇ ਨਾਮ ਜਪੋ ਸਿਮਰਾ ਕਰੋ, ਅਤੇ ਸਾਰੇ ਸਿੱਖ ਪੰਥ ਦੀ ਏਕਤਾ ਦੀ ਰੋਜ਼ ਅਰਦਾਸ ਕਰਿਆ ਕਰੋ ਕਿ ਅਸੀਂ ਸਾਰੇ ਇੱਕ ਹੋਈਏ, ਅਤੇ ਉਹ ਕਿਰਪਾ ਕਰਨ ਸੱਚੇ ਪਾਤਸ਼ਾਹ ਉਹਨਾਂ ਨੂੰ ਵੀ ਅਸੀਂ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੰਦੇ ਹੋਏ ਗੁਰੂ ਪਾਤਸ਼ਾਹ ਦੇ ਚਰਨਾਂ ਦੇ ਵਿੱਚ ਅੱਜ ਵੀ ਬੇਨਤੀ ਕਿ ਸਾਰੇ ਰਾਜੇ ਸਿੱਖ ਜਿਤਨੇ ਵੀ ਸਵੇਰੇ ਅੰਮ੍ਰਿਤ ਵੇਲੇ ਪੰਜ ਬਾਣੀਆਂ ਦੇ ਨਿਤਨੇਮ ਤੋਂ ਬਿਨਾਂ ਪ੍ਰਸ਼ਾਦਾ ਨਾ ਸਕਿਆ ਕਰੋ, ਗੁਰੂ ਕਿਰਪਾ ਕਰਨ। ਇੰਨਾ ਕੁਝ ਬੋਲਦੇ ਹੋਏ ਆਓ ਆਪਾਂ ਗੁਰਮੁਖਾਂ ਦੇ ਪਾਤਸ਼ਾਹ ਹੁਣ ਅੰਤਲੀਆਂ ਜੋ ਦੋ ਪੰਕਤੀਆਂ ਉਹਨਾਂ ਦਾ ਪਾਠ ਸਰਵਣ ਕਰੀਏ ਜੀ।
ਲੈ ਅੰਕ ਲਾਏ ਹਰ ਮਿਲਾਏ, ਜਨਮ ਮਰਣਾ ਦੁੱਖ ਜਲੇ, ਬਿਨਵੰਤ ਨਾਨਕ ਦਇਆ ਧਾਰੀ, ਮੇਲ ਲੀਨੇ ਇੱਕ ਪਲੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।